ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ। ਦਰਸ਼ਨ ਕਰਿਐ ਗੁਰੂ ਕੈ ਜਨਮ ਮਰਨ ਦੁਖ ਜਾਇ, ਹੋਵੇ ਸਿਫਤ ਖਸਾਮਦੀ। ਨੂਰ ਅਰ ਸੋਹ ਕੁਰ ਸੋਹ ਚਟਹੀਐ, ਤੁਧ ਡਿੱਠੇ ਸੱਚੇ ਪਾਤਸ਼ਾਹ।
ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂਦ
ਸਾਹੋ, ਜਿਸ ਪਾਸ ਬੈਠਿਆਂ ਸੋਹੀਐ, ਸਭਨਾ ਦਾਵੇ ਸਾਹੋ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਾਨੁਆ, ਸਤਿਗੁਰ ਕਾ ਦਰਸਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ, ਪਿਛਲੇ ਕੁਝ ਦਿਨਾਂ ਤੋਂ ਲੈ ਕੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁੰਦਰ ਦੀਵਾਨ ਸਜਾਉਂਦਿਆਂ ਹੋਇਆਂ ਗੁਰੂ ਕੀ ਬਾਣੀ ਦਾ ਜਸ ਢਾਡੀ ਜਥੇ ਕਵੀ ਸ਼੍ਰੀ ਜਥੇ ਗੁਰੂ ਘਰ ਦੇ ਕੀਰਤਨੀ ਜਥਿਆਂ ਪਾਸੋਂ ਅਤੇ ਗੁਰੂ ਕੀ ਬਾਣੀ ਦਾ ਕੀਰਤਨ ਕਥਾ ਸੁਣ ਕੇ ਲਾਭ ਉਠਾਉਣ ਦਾ ਯਤਨ ਕਰਦੇ ਆ ਰਹੇ ਹਾਂ। ਸਤਿਗੁਰੂ ਦੀ ਇਹ ਮਹਾਨ ਰਹਿਮਤ ਬਖਸ਼ ਹੀ ਦਾ ਸਦਕਾ ਹੈ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਚੌਜੀ ਪ੍ਰੀਤਮ ਗਰੀਬ ਨਿਵਾਜ, ਜਿਨ੍ਹਾਂ ਸਤਿਗੁਰਾਂ ਦਾ ਸ਼ਹੀਦੀ ਦਿਵਸ ਮਨਾਉਂਦਿਆਂ ਹੋਇਆਂ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੁੱਚੇ ਪਰਿਵਾਰ ਦੀਆਂ ਕੁਰਬਾਨੀਆਂ, ਸ੍ਰੀ ਚਮਕੌਰ ਸਾਹਿਬ ਦਾ ਜੰਗ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਉਹਨਾਂ ਦੀ ਮਹਾਨ ਸ਼ਹਾਦਤ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ, ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਸ਼ਹਾਦਤ, ਜਿਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਇਹਨਾਂ ਦਿਨਾਂ ਵਿੱਚ ਹੋਈਆਂ ਜਿਹੜੇ ਦਿਨ ਅਸੀਂ ਮਨਾ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਵਿੱਤਰ ਸ਼ਹਾਦਤ, ਜਿਸ ਦਾ ਜ਼ਿਕਰ ਮੈਂ ਕੱਲ੍ਹ ਦੀਵਾਨ ਵਿੱਚ ਕੀਤਾ ਹੈ। ਅਦੁੱਤੀ ਕੁਰਬਾਨੀ, ਬੇਮਿਸਾਲ ਸ਼ਹਾਦਤ, ਜਿਸ ਵਰਗੀ ਇੱਕ ਵੀ ਘਟਨਾ ਸੰਸਾਰ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਤਾਂ ਹੀ ਸਤਿਗੁਰਾਂ ਨੇ ਕਿਹਾ ਸੀ, ਕੀਨੋ ਵੱਡੋ ਕਲੂ ਮਹ ਸਾਕਾ। ਕਲਯੁਗ ਵਿੱਚ ਵੱਡਾ ਭਾਰੀ ਸਾਕਾ ਕੌਤਕ ਸਤਿਗੁਰਾਂ ਨੇ ਕੀਤਾ, ਦੂਸਰੇ ਧਰਮ ਦੀ ਰਾਖੀ ਵਾਸਤੇ, ਦੂਸਰੇ ਮਜ਼ਹਬ ਦੀ ਰਾਖੀ ਵਾਸਤੇ ਆਪ ਕੁਰਬਾਨੀ ਦੇਣੀ, ਸ਼ਹਾਦਤ ਦੇਣੀ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਹਿੱਸੇ ਵਿੱਚ ਆਇਆ ਹੈ, ਜਿਨ੍ਹਾਂ ਸਤਿਗੁਰਾਂ ਨੇ ਮਹਾਨ ਇਹ ਕੁਰਬਾਨੀਆਂ ਕੀਤੀਆਂ, ਘਰ ਘਾਟ ਸਭ ਕੁਝ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਕਹਿਣਾ ਪੰਥ ਵਸੇ ਮੈਂ ਉੱਜੜਾਂ, ਮਨ ਚਾਓ ਕਨਹਿਰਾਂ। ਗਰੀਬ ਨਿਵਾਜ ਚੌਜੀ ਪ੍ਰੀਤਮ ਦਸਮ ਪਾਤਸ਼ਾਹ ਜੀ ਨੇ ਖਾਲਸਾ ਜੀ ਕਦੇ ਆਨੰਦਗੜ੍ਹ ਦਾ ਕਿਲ੍ਹਾ ਛੱਡ ਦੇਣਾ, ਉਹ ਕੱਲ੍ਹ ਨੂੰ ਦਿਨ ਮਨਾਇਆ ਜਾ ਰਿਹਾ, ਆਨੰਦਗੜ੍ਹ ਦਾ ਕਿਲ੍ਹਾ ਵੀ ਛੱਡਿਆ ਗਿਆ। ਔਰ ਇਸੇ ਤਰ੍ਹਾਂ ਸਰਸਾ ਦਰਿਆ ਨੂੰ ਠਾਠਾਂ ਮਾਰਦੇ ਨੂੰ ਪਾਰ ਹੋਣਾ, ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦ ਹੋ ਜਾਣਾ। ਸਤਿਗੁਰੂ ਗਰੀਬ ਨਿਵਾਜ ਰਾਏ ਕੱਲੇ ਕੋਲ ਰਾਏਕੋਟ ਪਹੁੰਚਦੇ ਨੇ, ਨੂਰੇ ਮਾਹੀ ਨੂੰ ਖਬਰ ਲੈਣ ਵਾਸਤੇ ਭੇਜਿਆ, ਜਾ ਨੂਰਿਆ ਪਰਿਵਾਰ ਦੀ ਖਬਰ ਲੈ ਕੇ ਆ, ਕੀ ਬਣਿਆ ਸਾਡੇ ਮਾਤਾ ਜੀ ਨਾਲ, ਛੋਟੇ ਸਾਹਿਬਜ਼ਾਦਿਆਂ ਨਾਲ ਸਰਹੰਦ ਵਿੱਚ ਕੀ ਵਾਪਰਿਆ, ਪਤਾ ਕਰਕੇ ਆ। ਨੂਰਾ ਮਾਹੀ ਵਾਹੋ ਦਾਹੀ ਗਿਆ, ਸਰਹੰਦ ਵਿੱਚ ਉਹਦੀ ਭੈਣ ਵਿਆਹੀ ਹੋਈ ਸੀ, ਉਹਦੇ ਕੋਲ ਜਾ ਕੇ ਠਹਿਰਿਆ। ਸਾਰੀ ਗੱਲ ਦਾ ਜਦੋਂ ਪਤਾ ਲੱਗਾ, ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਨੂਰਾ ਆ ਕੇ ਖਬਰ ਸੁਣਾ ਰਿਹਾ ਹੈ, ਨਾਲੇ ਇਹ ਦੁੱਖਾਂ ਭਾਰੀ ਦਾਸਤਾਨ ਸੁਣ ਰਹੇ ਨੇ, ਨਾਲੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਖਰੋਚ ਰਹੇ ਨੇ। ਨੂਰੇ ਮਾਹੀ ਨੇ ਸਾਹਿਬਜ਼ਾਦੇ ਅਤੇ ਮਾਤਾ ਜੀ ਦੀ ਸ਼ਹੀਦੀ ਦਾ ਸਾਰਾ ਜ਼ਿਕਰ ਸੁਣਾ ਦਿੱਤਾ। ਗੁਰਦੇਵ ਨੇ ਕਾਹੀ ਦਾ ਬੂਟਾ ਪੁੱਟ ਕੇ ਆਖਿਆ, ਖਾਰੇ ਸਮੁੰਦਰ 'ਚ ਜੜ੍ਹਾਂ ਪਾਈਆਂ ਨੇ, ਔਰ ਨੂਰਿਆ ਉਹਨਾਂ ਦੀਆਂ ਮਾਵਾਂ ਦੀਆਂ ਕੁੱਖਾਂ ਸਫਲੀਆਂ ਹੋਈਆਂ, ਧਰਮ ਵਾਸਤੇ ਚੜ੍ਹਦੀ ਕਲਾ 'ਚ ਰਹਿੰਦੇ ਹੋਏ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਜ਼ਾਲਮਾਂ ਨੇ ਭਾਵੇਂ ਤਸੀਹੇ ਦੇਣ ਤੋਂ ਗੁਰੇਜ਼ ਨਹੀਂ ਕੀਤਾ, ਉਹਨਾਂ ਦੀ ਉਮਰ ਵੱਲ ਵੀ ਨਹੀਂ ਵੇਖਿਆ ਵੀ ਕਿੱਥੇ ਬਿਰਧ ਮਾਤਾ ਅਤੇ ਕਿੱਥੇ ਛੋਟੇ ਛੋਟੇ ਬਾਲ। ਇਹ ਦੋ ਹੀ ਖਾਲਸਾ ਜੀ ਜ਼ਿੰਦਗੀ ਦੇ ਸਮੇਂ ਹੁੰਦੇ ਨੇ ਜਦੋਂ ਸਰੀਰ ਨੂੰ ਸੰਭਾਲ ਕੇ ਰੱਖਣ ਦੀ ਲੋੜ ਪੈਂਦੀ ਹੈ। ਜ਼ਾਲਮਾਂ ਨੇ ਜਦੋਂ ਠੰਡੇ ਬੁਰਜ ਵਿੱਚ ਕੈਦ ਖਾਨੇ 'ਚ ਬੰਦ ਕੀਤਾ, ਇੰਨਾ ਪੱਥਰ ਫਰਸ਼ ਠੰਡਾ, ਆਪਾਂ ਬੈਠਦੇ ਹੀ ਹਾਂ ਨਾ ਪੱਥਰ 'ਤੇ ਪੈਰ ਪਾਉਣੇ ਹੀ ਹੈ, ਪਤਾ ਕਿੰਨਾ ਠੰਡਾ ਹੈ। ਕੋਲ ਦੀ ਦਰਿਆ ਵਗਦਾ ਸੀ, ਕੋਈ ਬੂਹਾ ਕੋਈ ਬਾਰੀ ਕੁਝ ਵੀ ਕੋਲ ਨਹੀਂ, ਥੱਲੇ ਵਿਛਾਉਣ ਵਾਸਤੇ ਕੋਈ ਦਰੀ, ਕੋਈ ਸਾਫ, ਕੋਈ ਫੂੜੀ, ਕੋਲ ਕੋਈ ਕੱਪੜਾ ਉੱਪਰ ਲੈਣ ਵਾਸਤੇ ਵੀ ਨਹੀਂ। ਔਰ ਛੋਟੇ ਛੋਟੇ ਨੰਨੇ ਮੁੰਨੇ ਬਾਲਕ, ਇੱਕ 7 ਸਾਲ ਦਾ, ਇੱਕ 9 ਸਾਲ ਦਾ ਹੈ, ਜਦੋਂ ਕਿ ਉਹਨਾਂ ਬੱਚਿਆਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੁੰਦੀ ਹੈ, ਸਰਦੀ ਤੋਂ ਬਚਾਅ ਕਰਨ ਦੀ ਲੋੜ ਹੁੰਦੀ ਹੈ, ਵਡੇਰੇ ਸਰੀਰ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ, ਬਿਰਧ ਸਰੀਰ ਨੂੰ ਵੀ ਠੰਡ ਬਹੁਤੀ ਲੱਗਦੀ ਹੈ। ਉਹ ਕਿਹੋ ਜਿਹਾ ਦਿਨ ਹੋਵੇਗਾ ਜਦੋਂ ਬਿਰਧ ਮਾਤਾ ਗੁਜਰ ਕੌਰ ਜੀ ਪੋਤਰਿਆਂ ਨੂੰ ਲੈ ਕੇ ਠੰਡੇ ਬੁਰਜ ਵਿੱਚ ਬੈਠੀ ਹੈ, ਪੋਤਰੇ ਸ਼ਹੀਦ ਹੋ ਗਏ, ਮਾਂ ਸ਼ਹੀਦ ਹੋ ਗਈ, ਅਤੇ ਨੂਰੇ ਮਾਹੀ ਨੇ ਦੁੱਖਾਂ ਭਰੀ ਖਬਰ ਕਲਗੀਆਂ ਵਾਲੇ ਨੂੰ ਸੁਣਾਈ ਵੀ ਦਾਤਾ ਇਹ ਉੱਥੇ ਦੁਖਾਂਤ ਵਾਪਰਿਆ, ਇਹ ਕੁਝ ਬੀਤਿਆ ਹੈ। ਫਿਰ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ, ਉਹਦਾ ਧੰਨਵਾਦ ਕਰਨਾ ਹੈ। ਉਸ ਮਾਲਕ ਦਾ ਧੰਨਵਾਦ ਕਰਨਾ ਵੀ ਦਾਤਾ ਤੇਰੀ ਰਹਿਮਤ ਹੈ। ਫਿਰ ਖਾਲਸੇ ਨੂੰ ਵਡਿਆਈਆਂ ਬਖਸ਼ਣੀਆਂ, ਇਹ ਸਤਿਗੁਰੂ ਤੁਹਾਡੇ ਹਿੱਸੇ ਹੀ ਆਇਆ, ਹੋਰ ਕਿਸੇ ਦੇ ਨਹੀਂ। ਫਿਰ ਪੰਥ ਵਾਲੀ ਚੋਜੀ ਪ੍ਰੀਤਮ ਨੇ ਮਾਲਵੇ ਵਿੱਚ ਪਹੁੰਚ ਕਰਕੇ ਦੀਨੇ ਕਾਂਗੜ ਵਾਲੇ ਅਸਥਾਨ 'ਤੇ ਜ਼ਫਰਨਾਮੇ ਦੀ ਚਿੱਠੀ, ਜਿਸ ਨੂੰ ਫਤਿਹ ਦੀ ਚਿੱਠੀ ਕਿਹਾ ਜਾਂਦਾ ਹੈ, ਔਰੰਗਜ਼ੇਬ ਬਾਦਸ਼ਾਹ ਨੂੰ ਲਿਖਣੀ। ਕਿਸੇ ਪ੍ਰਕਾਰ ਦਾ ਕੋਈ ਭੈ, ਕੋਈ ਡਰ ਨਹੀਂ ਸਤਿਗੁਰਾਂ ਦੇ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਨਾਲ ਆਖਰੀ ਲੜਾਈ ਸਰਹੰਦ ਦੇ ਗਵਰਨਰ ਵਜੀਦ ਖਾਂ ਨੇ ਮੁਕਤਸਰ ਸਾਹਿਬ ਵਿਖੇ ਆਣ ਕੇ ਲੜਨੇ। ਸਤਿਗੁਰੂ ਦੇ ਨਾਲ ਗਿਣਤੀ ਦੇ ਸਿੰਘ ਅਤੇ ਉਹ ਲੋਕ ਜਿਹੜੇ ਘਰਾਂ ਨੂੰ ਭੱਜ ਨਿਕਲੇ ਸਨ, ਸਤਿਗੁਰੂ ਨੂੰ ਬਦਾਵਾ ਲੈ ਕੇ ਦੇ ਗਏ ਵੀ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਭਾਈ ਮਹਾਂ ਸਿੰਘ ਨੇ ਖੰਡੇ ਨਾਲ ਲਕੀਰ ਖਿੱਚੀ ਅਤੇ ਮਾਤਾ ਪਹਾਗ ਕੌਰ, ਜਿਨ੍ਹਾਂ ਦੀ ਵੰਗਾਰ ਦਾ ਸਦਕਾ 40 ਬਹਾਦਰ ਸੂਰਮੇ ਮੈਦਾਨ ਵਿੱਚ ਨਿਤਰੇ, ਬਾਜਾਂ ਵਾਲੇ ਸਤਿਗੁਰੂ ਗੁਰਦੇਵ ਸੱਚੇ ਪਾਤਸ਼ਾਹ ਦੀ ਮਦਦ 'ਤੇ ਆਏ। ਸਤਿਗੁਰੂ ਘੋੜੇ 'ਤੇ ਚੜ੍ਹ ਕੇ ਰਾਮੀਆਂ ਨੇ ਨਗਰ ਤੋਂ ਅੱਗੇ ਅੱਗੇ ਚੱਲਦੇ ਨੇ। ਮੁਕਤਸਰ ਦਾ ਜਿੱਥੇ ਅਸਥਾਨ ਬਣਿਆ, ਉੱਥੋਂ ਬਾਰ ਬਾਰ ਗੁਰਦੁਆਰਾ ਟਿੱਬੀ ਸਾਹਿਬ ਦਾ ਸਥਾਨ ਹੈ, ਜਿੱਥੇ ਸਤਿਗੁਰੂ ਜਾ ਕੇ ਬੈਠੇ। ਭਾਈ ਮਹਾਂ ਸਿੰਘ ਮਾਤਾ ਪਹਾਗ ਕੌਰ ਦੀ ਅਗਵਾਈ ਹੇਠ 40 ਮਰੋ ਜੀਵੜੇ, 39 ਬਹਾਦਰ ਸੂਰਮੇ, 40ਵਾਂ ਭਾਈ ਮਹਾਂ ਸਿੰਘ ਜਰਨੈਲ ਹੈ, ਮਾਤਾ ਪਹਾਗ ਕੌਰ ਹੈ। ਖਦਰਾਣੇ ਦੀ ਢਾਬ 'ਤੇ ਪਹੁੰਚ ਕੇ ਆਏ ਹੋਏ ਵਜੀਦੇ ਦੀ ਫੌਜ ਦੇ ਦੰਦ ਖੱਟੇ ਕਰਨੇ ਅਤੇ ਮਹਾਨ ਸ਼ਹਾਦਤਾਂ ਦਾ ਜਾਮ ਪੀਣਾ ਹੈ। ਇਹ ਆਖਰੀ ਜੰਗ ਹੈ ਜਿਹੜਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜਾਈ ਲੜੀ ਹੈ, ਭਾਈ ਮਹਾਂ ਸਿੰਘ ਮਾਤਾ ਪਹਾਗ ਕੌਰ ਨੇ ਜੰਗ ਕੀਤਾ ਹੈ। ਪਾਣੀ ਦੀ ਢਾਬ ਦੇ ਕਿਨਾਰੇ ਦੁਸ਼ਮਣ ਨੂੰ ਨਹੀਂ ਪੈਰ ਰੱਖਣ ਦਿੱਤਾ ਹੈ, ਇਹ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਇੱਥੇ ਪਾਣੀ ਦਾ ਸਾਧਨ ਵੀ ਹੈ। 21 ਵਿਸਾਖ ਨੂੰ ਜੰਗ ਹੋਇਆ, 3 ਭਰਾ ਸੀ ਮਾਲਵੇ ਦੇ ਪ੍ਰਸਿੱਧ ਅਤੇ 3 ਦੀਆਂ ਢਾਬਾਂ ਬਣੀਆਂ ਹੋਈਆਂ ਸੀ, ਖਦਰਾਣਾ, ਤਿਘਾਣਾ ਅਤੇ ਰੁਪਾਣਾ। ਹੁਣ ਤੱਕ ਉਹਨਾਂ ਦੇ ਨਾਮ 'ਤੇ ਉਹ ਅਸਥਾਨ ਸ਼ਹਿਰ ਨਗਰ ਬਣੇ ਹੋਏ ਨੇ। ਧੰਨ ਮੇਰੇ ਸਤਿਗੁਰੂ ਨੇ ਖਦਰਾਣੀ ਢਾਬ ਤੋਂ ਅੱਗੇ ਲੰਘਣਾ ਅਤੇ ਸਿੰਘਾਂ ਨੇ ਉੱਥੇ ਕਬਜ਼ਾ ਕਰਕੇ ਆਈ ਹੋਈ ਦੁਸ਼ਮਣ ਦੀ ਫੌਜ ਦੇ ਦੰਦ ਖੱਟੇ ਕਰ ਸਿੱਟਣੇ। ਜਦੋਂ ਪਿਆਸੀ ਫੌਜ ਪਾਣੀ ਤੋਂ ਬੇਬਲ ਹੋ ਰਹੀ ਸੀ, ਕਪੂਰੇ ਨੂੰ ਪੁੱਛਿਆ ਸਰਹੰਦ ਦੇ ਗਵਰਨਰ ਵਜੀਦ ਖਾਂ ਨੇ, ਕਪੂਰਿਆ ਪਾਣੀ ਕਿੱਥੋਂ ਮਿਲੇਗਾ, ਫੌਜ ਮੂਰਛਿਤ ਹੋ ਰਹੀ ਹੈ। ਕਪੂਰਾ ਅੰਦਰੋਂ ਸਤਿਗੁਰਾਂ ਵੱਲ ਸੀ, ਕਹਿਣ ਲੱਗਾ ਬਾਦਸ਼ਾਹ ਗਵਰਨਰ ਸਾਹਿਬ ਜੀ, ਅੱਗੇ ਜਾਈਏ ਨਾ ਤਾਂ 17 ਕੋਹਾਂ 'ਤੇ ਪਾਣੀ ਮਿਲੇਗਾ, ਜੇ ਪਿੱਛੇ ਮੁੜ ਜਾਈਏ ਵਾਪਸ ਮੁੜੀਏ ਤਾਂ 13 ਕੋਹ 'ਤੇ ਪਾਣੀ ਮਿਲ ਸਕਦਾ ਹੈ। ਸੂਬੇ ਨੇ ਆਖਿਆ ਅੱਗੇ ਸਿੰਘ ਮਾਰਦੇ ਨੇ, ਪੈਂਡਾ ਵੀ ਲੰਮਾ ਹੈ, ਪਿੱਛੇ ਨੂੰ ਮੁੜ ਜਾਣਾ ਚਾਹੀਦਾ ਹੈ, ਔਰ ਆਪਣੀ ਫੌਜ ਜਿਹੜੀ ਮਰੀ ਉਹ ਤਾਂ ਮਰ ਗਈ, ਬਾਕੀਆਂ ਨੂੰ ਉਹ ਵਾਪਸ ਲੈ ਕੇ ਮੁੜ ਗਿਆ। ਸਤਿਗੁਰੂ ਦੇ ਖਾਲਸੇ ਦੀ ਜਿੱਤ ਪ੍ਰਾਪਤ ਹੋਈ। ਅੰਤਲਾ ਸਮਾਂ 'ਤੇ ਭਾਈ ਮਹਾਂ ਸਿੰਘ ਸਹਿਗਦੇ ਹੋਏ ਨੇ ਬਾਜਾਂ ਵਾਲੇ ਗੁਰਦੇਵ ਨੂੰ ਬੇਨਤੀ ਕਰਨੀ, ਦਾਤਾ ਆਖਰ ਵਾਰ ਦਾ ਸਮਾਂ ਆ ਗਿਆ ਹੈ, ਮੇਰੀਆਂ ਭੁੱਲਾਂ ਅਤੇ ਮੇਰੇ ਸਾਥੀਆਂ ਦੀਆਂ ਭੁੱਲਾਂ ਨੂੰ ਨਾ ਚਿਤਾਰੋ, ਅਸੀਂ ਛਿਣ ਛਿਣ ਕਾਲ 'ਚ ਭੁੱਲ ਜਾਣ ਵਾਲੇ ਜੀਵ ਹਾਂ, ਤੁਸੀਂ ਸਮਰੱਥ ਦਾਤੇ ਹੋ, ਦਾਤਾ ਕਿਰਪਾ ਕਰਕੇ ਦਰਸ਼ਨ ਬਖਸ਼ੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਟਿੱਬੀ ਸਾਹਿਬ ਦੇ ਅਸਥਾਨ ਤੋਂ ਚੱਲ ਕਰਕੇ ਗਰੀਬ ਨਿਵਾਜ ਨੇ ਇੱਥੇ ਪਹੁੰਚਣਾ ਖਦਰਾਣੇ ਦੀ ਢਾਬ 'ਤੇ। ਜਿਸ ਦਰਖਤ ਨਾਲ ਘੋੜਾ ਬੰਨਿਆ, ਉਹ ਦਰਖਤ ਵੀ ਉੱਥੇ ਮੌਜੂਦ ਹੈ, ਵਣ ਦਾ ਬਿਰਛ। ਘੋੜਾ ਬੰਨ ਕੇ ਫਿਰ ਆਪਣੇ ਖਾਲਸੇ ਨੂੰ, ਸ਼ਹੀਦ ਹੋਏ ਸ਼ਹੀਦਾਂ ਨੂੰ ਵੇਖ ਰਹੇ ਨੇ, ਮੇਰੇ ਸਤਿਗੁਰੂ ਜੀ, ਮੇਰਾ 5000 ਹੀ ਸਿੰਘ, ਮੇਰਾ 10000 ਹੀ ਸਿੰਘ, 15000, 20000 ਹੀ ਇਹ ਰੁਤਬੇ ਵੰਡ ਰਹੇ ਨੇ ਕਲਗੀਆਂ ਵਾਲੇ ਗੁਰਦੇਵ। ਜਿੱਥੇ ਭਾਈ ਮਹਾਂ ਸਿੰਘ ਸਹਿਕਰਿਆ, ਉਹਨੂੰ ਦਰਸ਼ਨ ਦੀਦਾਰ ਦਿੱਤੇ, ਵੇਖਿਆ ਜਿਉਂਦਾ ਹੈ, ਹਜ਼ੂਰ ਪੁੰਜੇ ਹੀ ਬੈਠ ਗਏ ਨੇ ਔਰ ਸਿਰ ਚੁੱਕਿਆ ਅਤੇ ਆਪਣੇ ਪੱਟ 'ਤੇ ਰੱਖ ਲਿਆ ਹੈ, ਜੇਬ 'ਚੋਂ ਰੁਮਾਲ ਕੱਢਿਆ ਅਤੇ ਉਹਦਾ ਚਿਹਰਾ ਪੂੰਝ ਦਿੱਤਾ ਹੈ, ਪਾਣੀ ਮਸ਼ਕ 'ਚੋਂ ਕੱਢ ਕੇ ਉਹਦੇ ਮੂੰਹ 'ਚ ਪਾਇਆ। ਭਾਈ ਮਹਾਂ ਸਿੰਘਾਂ ਨੇਤਰ ਖੋਲ ਹੈ, ਜਦੋਂ ਅੱਖਾਂ ਖੋਲੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗਰੀਬ ਨਿਵਾਜ ਦੇ ਦਰਸ਼ਨ ਹੋਏ, ਲੇਕਿਨ ਅੱਖਾਂ ਨੀਵੀਆਂ ਹੋ ਗਈਆਂ। ਆਖਿਆ ਸਿੰਘਾਂ ਕਿੰਨੇ ਸਮੇਂ ਦੀ ਉਡੀਕ ਕਰਦਾ ਸੀ ਘਰੋਂ ਦਰਸ਼ਨ ਹੋਣ, ਜੇ ਦਰਸ਼ਨ ਕਰਨ ਦਾ ਸਮਾਂ ਆਇਆ ਤਾਂ ਅੱਖਾਂ ਬੰਦ ਕਿਉਂ ਕਰ ਲਈਆਂ। ਬੇਨਤੀ ਕੀਤੀ, ਸਤਿਗੁਰੂ ਮੈਂ ਆਪ ਤਾਂ ਨਹੀਂ ਬੰਦ ਕੀਤੀਆਂ, ਇਹ ਅੱਖਾਂ ਜਿਨ੍ਹਾਂ ਅੱਖਾਂ ਦਾ ਸਿਦਕ ਤੇਰੇ ਤੋਂ ਦਾਤਾ ਡੋਲ ਗਿਆ, ਸ਼ਰਮ ਦੀਆਂ ਮਾਰੀਆਂ ਆਪ ਹੀ ਝੁਕ ਰਹੀਆਂ ਹਨ। ਸਤਿਗੁਰੂ ਕਹਿਣਗੇ, ਭਾਈ ਮਹਾਂ ਸਿੰਘਾਂ ਤੇਰੀ ਅਤੇ ਤੇਰੇ ਸਾਥੀਆਂ ਦੀ ਕੁਰਬਾਨੀ ਅਤੇ ਚਿੱਤ ਬੜਾ ਪ੍ਰਸੰਨ ਹੋਇਆ ਹੈ, ਸਿੰਘਾਂ ਦੱਸ ਕੀ ਚਾਹੁੰਦਾ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਚਾਹੁੰਦੇ ਹੋ ਤਾਂ ਮੇਰੀ ਬੇਨਤੀ ਪ੍ਰਵਾਨ ਕਰੋ, ਸਾਡੇ ਅਲਪੱਗ ਭਰਾਵਾਂ ਦੇ ਕਮਜ਼ੋਰੀ ਦੇ ਕਾਰਨ ਜਿਹੜਾ ਬਦਾਵਾ ਲਿਖ ਕੇ ਤੁਹਾਨੂੰ ਦਿੱਤਾ ਹੈ ਨਾ ਸਤਿਗੁਰੂ, ਉਹ ਬਦਾਵਾ ਪਾੜ ਸਿੱਟੋ। ਸਤਿਗੁਰੂ ਕਹਿਣਗੇ, ਸਿੰਘਾਂ ਲਿਖਣ ਵਾਲੇ ਲਿਖ ਕੇ ਦੇ ਗਏ, ਤੂੰ ਆਪਣੇ ਵਾਸਤੇ ਘਰ ਘਾਟ ਵਾਸਤੇ ਮੰਗ। ਨਹੀਂ ਸੱਚੇ ਪਾਤਸ਼ਾਹ ਜੀ, ਅਸੀਂ ਬਦਾਵੀਏ ਰਹਿ ਗਏ, ਸਾਨੂੰ ਦੋਵਾਂ ਜਹਾਨਾਂ ਵਿੱਚ ਕਿਸੇ ਨੇ ਢੋਈ ਨਹੀਂ ਦੇਣੀ, ਜਿਵੇਂ ਜਾਣਦੇ ਹੋ ਕਿਰਪਾ ਕਰਕੇ ਬਦਾਵੇ ਵਾਲਾ ਕਾਗਜ਼ ਪਾੜ ਸਿੱਟੋ। ਸਤਿਗੁਰੂ ਕਹਿਣਗੇ, ਸਿੰਘਾਂ ਜੀ ਕਹੇ ਤਾਂ ਉਮਰ ਲੰਬੀ ਕਰ ਦਿੰਦੇ ਹੈ, ਜੇ ਕਹੇ ਤਾਂ ਦਿੱਲੀ ਦਾ ਤਖ਼ਤ ਦੇ ਸਕਦੇ ਹਾਂ ਔਰੰਗਜ਼ੇਬ ਬਾਦਸ਼ਾਹ ਨੂੰ। ਅਜੇ ਪਿੱਛੇ ਦੀਨੇ ਕਾਂਗੜ ਬੈਠ ਕੇ ਪੱਤਰਕਾਰ ਲਿਖੀ ਹੈ ਫਤਿਹ ਦੀ ਚਿੱਠੀ, ਜ਼ਫਰਨਾਮਾ ਹੈ, ਪੜ੍ਹਦਿਆਂ ਸਾਰ ਪਾਪੀ ਨੇ ਮਰ ਜਾਣਾ, ਜੇ ਸਿੰਘਾਂ ਕਵੇ ਤਾਂ ਦਿੱਲੀ ਦਾ ਤਖ਼ਤ ਦੇ ਸਕਦੇ ਹੈ। ਕੇਵਲ ਮੇਰੇ ਸਤਿਗੁਰੂ ਕਹਿੰਦੇ ਹੀ ਨਹੀਂ, ਆਪ ਜੀ ਨੂੰ ਯਾਦ ਹੋਵੇਗਾ, ਔਰੰਗਜ਼ੇਬ ਬਾਦਸ਼ਾਹ ਦੇ ਪੁੱਤਰ ਨੂੰ ਤਖ਼ਤ 'ਤੇ ਬਿਠਾਉਣ ਵਾਲੇ, ਬਹਾਦਰ ਸ਼ਾਹ ਨੂੰ ਤਖ਼ਤ ਦਿਵਾਉਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਬਹਾਦਰ ਸ਼ਾਹ ਨੂੰ ਤਖ਼ਤ 'ਤੇ ਬਿਠਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਕੇਵਲ ਆਖਿਆ ਹੀ ਨਹੀਂ ਵੀ ਕੋਈ ਐਵੇਂ ਆਖ ਦਿੱਤਾ ਹੋਵੇ। ਸਿੰਘਾਂ ਕਵੇਂ ਤਾਂ ਉਮਰ ਲੰਬੀ ਕਰ ਦਿੰਦੇ ਆ, ਜੋ ਚਾਹੁੰਦਾ ਮੰਗ, ਤਰਲੋਕੀ ਦਾ ਰਾਜ ਦੇ ਸਕਦੇ ਹੈ, ਸਵਰਗ ਦਾ ਰਾਜ ਲੈਣਾ। ਨਹੀਂ ਸੱਚੇ ਪਾਤਸ਼ਾਹ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲ ਲਾਰੇ, ਰਾਜ ਭਾਗ ਦੀ ਵੀ ਲੋੜ ਨਹੀਂ, ਸਵਰਗ ਦੀਆਂ ਮੁਕਤੀਆਂ ਦੀ ਵੀ ਲੋੜ ਨਹੀਂ। ਜਿਹੜਾ ਅੱਜ ਸਵਰਗ ਦਾ ਰਾਜ ਆ, ਕਦੇ ਟੁੱਟੀਆਂ ਲੱਤਾਂ ਵਾਲਾ ਕੀੜਾ ਵੀ ਬਣਨਾ ਪੈਂਦਾ ਹੈ। ਵਿਸ਼ਿਸ਼ਟ ਮੁਨੀ ਦੀ ਸਮਾਧ ਦੇ ਕੋਲ ਬੈਠੇ ਹੋਏ ਸਾਰੇ, ਅਤੇ ਭਗਵਾਨ ਰਾਮ ਜੀ ਵੀ ਬੈਠੇ ਹੋਏ, ਲੱਗੀ ਹੋਈ ਵਿਸ਼ਿਸ਼ਟ ਜੀ ਦੀ ਸਭਾ ਹੈ। ਰਾਮ ਜੀ ਦੇ ਗੁਰੂ ਸੀ ਵਿਸ਼ਿਸ਼ਟ ਮੁਨੀ ਜੀ, ਬੈਠੇ ਹੋਏ ਸਭਾ ਵਿੱਚ ਕੀੜੇ ਵੱਲ ਵੇਖ ਕੇ ਹੱਸਣ ਲੱਗ ਪਏ। ਉਹ ਕੀੜਾ ਕੰਨ 'ਤੇ ਚੜ੍ਹਦਾ, ਉਹਦੀਆਂ ਟੁੱਟੀਆਂ ਲੱਤਾਂ ਸੀ, ਉਹ ਵਿਚਾਰਾ ਤਾਂ ਚੜ੍ਹਨ ਲੱਗ ਪਵੇ ਅਤੇ ਡਿੱਗ ਪਵੇ। ਰਾਮ ਜੀ ਉਸ ਕੀੜੇ ਵੱਲ ਵੇਖ ਕੇ ਹੱਸਣ ਲੱਗ ਪਏ। ਵਿਸ਼ਿਸ਼ਟ ਮੁਨੀ ਨੇ ਪੁੱਛਿਆ, ਰਾਮ ਜੀ ਕੀ ਕਾਰਨ ਹੈ ਹੱਸਣ ਦਾ? ਉਸਨੇ ਆਖਿਆ, ਮਹਾਰਾਜ ਆਹ ਜਿਹੜਾ ਕੀੜਾ ਹੈ ਨਾ ਟੁੱਟੀਆਂ ਲੱਤਾਂ ਵਾਲਾ, ਇਹ 14 ਵਾਰ ਸਵਰਗ ਦਾ ਰਾਜਾ ਬਣਿਆ, 14 ਵਾਰ, ਅਤੇ ਹੁਣ ਇਹ ਟੁੱਟੀਆਂ ਲੱਤਾਂ ਵਾਲਾ ਕੀੜਾ ਤੋਂ ਕੰਨ 'ਤੇ ਵੀ ਨਹੀਂ ਚੜ੍ਹਿਆ ਜਾਂਦਾ। ਗੁਰੂ ਕੇ ਬਚਨ ਪੜ੍ਹਦੇ ਹਾਂ ਨਾ, ਰਾਜ 'ਤੇ ਕੀਟ, ਕੀਟ 'ਤੇ ਸੁਰਪਤ, ਕਰ ਦੋਖ ਜਠਰ ਕਉ ਭਰਤੇ। ਜਿਹੜਾ ਅੱਜ ਕਰੇ ਸਵਰਗ ਦਾ ਬਾਦਸ਼ਾਹ, ਕੱਲ੍ਹ ਨੂੰ ਟੁੱਟੀਆਂ ਲੱਤਾਂ ਵਾਲਾ ਕੀੜਾ ਵੀ ਬਣਨਾ ਪਵੇਗਾ। ਮੈਨੂੰ ਰਾਜ ਭਾਗ ਦੀ, ਸਵਰਗ ਦੀਆਂ ਮੁਕਤੀਆਂ ਦੀ ਲੋੜ ਨਹੀਂ, ਨਾ ਸਵਰਗ ਦੇ ਰਾਜ ਦੀ ਲੋੜ ਹੈ। ਜੇ ਪ੍ਰਸੰਨ ਹੋਇਓ ਤਾਂ ਦਾਤਾ ਬਿਦਾਵੇ ਵਾਲਾ ਕਾਗਜ਼ ਪਾੜ ਸਿੱਟੋ। ਵਿਦਵਾਨ ਪੁਰਖ ਦੇ ਇੱਕ ਦੇ ਬਚਨ ਨੇ ਆਪ ਜੀ ਨਾਲ ਸਾਂਝੇ ਕਰਾਂ। ਭਾਈ ਮਹਾਂ ਸਿੰਘ ਘਗਿਆ ਘਗਿਆ ਕੇ ਬੇਨਤੀ ਕਰ ਰਿਹਾ ਸੀ ਗੁਰਦੇਵ ਦੇ ਚਰਨਾਂ ਵਿੱਚ, ਮੰਦੇ ਅਸੀਂ ਹਾਂ ਪਿਆਰਿਆ, ਭੁੱਲ ਗਏ ਭਲਿਆਈਆਂ ਤੇਰੀਆਂ, ਤੈਨੂੰ ਮਨੋ ਵਿਸਾਰਿਆ। ਪਰ ਭੁੱਲਾ ਹੋਇਆ ਪ੍ਰਭਾਤ ਦਾ ਘਰ ਆ ਜਾਵੇ, ਜੇ ਰਾਤ ਨੂੰ ਤਾਂ ਭੁੱਲਾ ਹੋਇਆ ਨਹੀਂ ਜਾਪਦਾ, ਸੱਚਮੁੱਚੋ ਮੇਰੀ ਜਾਤ ਨੂੰ ਹੁਣ ਜੀਭਾ ਮੇਰੀ ਸੁੱਕ ਰਹੀ, ਮੂੰਹੋਂ ਬੋਲਣਾ ਨਹੀਂ ਹੋਵਦਾ, ਇਹ ਹੱਥ ਭੈੜੇ ਚੰਦਰੇ, ਜਿਨ੍ਹਾਂ ਬਿਦਾਵਾ ਲਿਖਿਆ ਹੁਣ ਜੁੜੇ ਹੋਏ ਨਹੀਂ ਖੁੱਲ੍ਹਦੇ, ਮੰਗਣ ਲਈ ਤੇਥੋਂ ਭਿੱਖਿਆ। ਉਹ ਰਾਜ ਜੋਗੀ ਮਾਲਕ ਹੈ, ਉਹ ਨਿਰਧਨਾਂ ਦੇ ਅੰਪਾਲਕ ਹੈ, ਫਾੜਦੇ ਦਾਤਾ, ਲਿਖਿਆ ਬਿਦਾਵਾ ਫਾੜ ਦੇ। ਨਾਦਾਨ ਸਾਂ ਇਨਸਾਨ ਸਾਂ, ਨਾ ਤੇਰੇ ਵਾਂਗੂ ਪ੍ਰੀਤਮਾ, ਬਲਵਾਨ ਸਾਂ ਭਗਵਾਨ ਸਾਂ। ਬਸ ਹੁਣ ਆਸ ਪੂਰੀ ਹੋ ਗਈ, ਦਰਸ਼ਨ ਦੀਆਂ ਤਾਂਘਾਂ ਮੁੱਕੀਆਂ, ਪ੍ਰੀਤਮ ਦੇ ਕੰਨੀ ਆਵਾਜ਼ ਪਹੁੰਚੀ, ਮਿਲ ਗਈਆਂ ਸਭ ਮੁਕਤੀਆਂ। ਆਸ ਨਹੀਂ ਹੁਣ ਹੋਰ ਦੀ, ਇੱਕੋ ਤਮੰਨਾ ਰਹਿ ਗਈ, ਮੈਂ ਕੂੰਜ ਡਾਰੋਂ ਵਿਛੜੀ, ਮਰਦੇ ਹੋਏ ਹਾਂ ਕਹਿ ਰਹੀ, ਹੁਣ ਛੱਡ ਪਾਣੀ ਛਿੜਕਣਾ, ਜੀਣਾ ਮੇਰਾ ਬੇਸੂਦ ਹੈ। ਫਾੜਦੇ ਲਿਖਿਆ ਬਿਦਾਵਾ ਸਤਿਗੁਰੂ, ਰੂਹ ਮੇਰੀ ਮੌਜੂਦ ਹੈ। ਹੁਣ ਆਖਰੀ ਅਰਦਾਸ ਹੈ, ਜੇ ਰਹਿ ਗਿਆ ਕੋਈ ਸੁਆਸ ਹੈ, ਉਹ ਨਿਕਲੇ ਤੇਰੀ ਝੋਲੀ ਦੇ ਵਿੱਚ, ਖੂਨਾਂ ਦੀ ਖੇਡੀ ਹੋਲੀ ਦੇ ਵਿੱਚ, ਇਹ ਸੀਸ ਮੇਰਾ ਦਾਤਿਆ ਚਰਣੀ ਤੇਰੀ ਝੁਕਿਆ ਰਹੇ, ਵੀਰਾਂ ਦਾ ਕੀਤਾ ਐਬ ਦਾਤਾ ਇਸ ਤਲੇ ਲੁਕਿਆ ਰਹੇ। ਕਹਿੰਦੇ ਕਹਿੰਦੇ ਰੁਕ ਗਿਆ ਦਸ਼ਮੇਸ਼ ਦਾ ਉਹ ਲਾਲ ਸੀ, ਟੁੱਟੀ ਨੂੰ ਗੰਢਣ ਵਾਲੜਾ ਪ੍ਰੀਤਮ ਵੀ ਉਦੋਂ ਨਾਲ ਸੀ। ਭਾਈ ਮਹਾਂ ਸਿੰਘ ਦੀ ਬੇਨਤੀ ਸਵੀਕਾਰ ਹੋਈ, ਗੁਰਦੇਵ ਨੇ ਆਪਣੀ ਜੇਬ ਵਿੱਚੋਂ ਬਿਦਾਵੇ ਵਾਲਾ ਕਾਗਜ਼ ਕੱਢਿਆ ਅਤੇ ਪਾੜ ਸਿੱਟਿਆ। ਚੂਰਾ ਚੂਰਾ ਕਾਗਜ਼ ਦੇ ਟੁਕੜਿਆਂ ਦਾ ਕਰਕੇ ਜ਼ਮੀਨ 'ਤੇ ਸਿੱਟ ਰਹੇ ਨੇ। ਮੁਬਾਰਕ ਰਸਨਾ ਤੋਂ ਸ੍ਰੀ ਮੁਖਵਾਗ ਫਰਮਾ ਰਹੇ ਨੇ, ਟੂਟੀ ਗੰਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਅੱਜ ਉਹਨਾਂ ਦੀ ਪਵਿੱਤਰ ਯਾਦ 'ਚ ਟੁੱਟੀ ਗੰਢੀ ਸਾਹਿਬ ਦਰਬਾਰ ਸਾਹਿਬ ਗੁਰਦੁਆਰਾ ਸੁੰਦਰ ਅਸਥਾਨ ਬਣੇ ਹੋਏ ਨੇ। ਉਹਨਾਂ 40 ਸਿੰਘਾਂ ਨੂੰ ਫਿਰ ਆਪ ਹੱਥੀਂ ਅੰਗੀਠਾ ਚਿਣਿਆ, ਆਪ ਹੱਥੀਂ ਅੰਗੀਠਾ ਤਿਆਰ ਕੀਤਾ, ਗੁਰਦੁਆਰਾ ਅੰਗੀਠਾ ਸਾਹਿਬ ਬਣਿਆ ਹੋਇਆ ਹੈ। ਕਿਹਾ ਮੇਰੇ 40 ਮੁਕਤੇ ਨੇ, ਮੇਰੇ 40 ਮੁਕਤੇ, ਇਹਨਾਂ ਦੀ ਪਵਿੱਤਰ ਯਾਦ 'ਚ ਇਹ ਖਦਰਾਣੇ ਦੀ ਢਾਬ ਹੁਣ ਮੁਕਤੀ ਦਾ ਸਰੋਵਰ ਸਦਾਵੇਗੀ, ਮੁਕਤੀ ਦਾ ਸਰੋਵਰ ਹੈ। ਉਹ ਖਦਰਾਣੇ ਢਾਬ ਨੂੰ ਖਿਦਰਾਣਾ ਕਰ ਮੁਕਤ ਸਰ, ਮੁਕਤ ਮੁਕਤ ਸਭ ਕੀਨ, ਹੋਏ ਸਾਬਤ ਜੂਝਿਓ ਜਬੈ ਵੱਡੋ ਮਰਤਬੋ ਲੀਨ। ਉਹ ਵੱਡਾ ਮੁਰਾਤਬਾ ਮੁਕਤੀ ਦਾ ਸਰੋਵਰ ਲਾ ਦਿੱਤਾ ਬਾਜਾਂ ਵਾਲੇ ਸਤਿਗੁਰੂ ਨੇ। ਐਸੀਆਂ ਰਹਿਮਤਾਂ ਬਖਸ਼ਾਂ ਅਤੇ ਐਸਾ ਖਾਲਸੇ ਨਾਲ ਪਿਆਰ। ਹਜ਼ੂਰ ਸਾਬੋ ਕੀ ਤਲਵੰਡੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਅਸਥਾਨ 'ਤੇ ਪੁੱਜੇ। 48 ਸਿੰਘਾਂ ਨੂੰ ਬ੍ਰਹਮ ਵਿੱਦਿਆ ਪੜ੍ਹਾਈ ਅਤੇ ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਰੀ ਬਾਣੀ ਕੰਠੋਂ ਉਚਾਰ ਕੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਸਤਿਗੁਰੂ ਗੁਰਦੇਵ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਵਾਇਆ। ਸਾਰਾ ਸਰੂਪ ਗਰੀਬ ਨਿਵਾਜ ਨੇ ਜਵਾਨੀ ਭਾਈ ਮਨੀ ਸਿੰਘ ਤੋਂ ਲਿਖਵਾਇਆ ਅਤੇ ਨਾਲ ਵਿਦਿਆਰਥੀਆਂ ਨੂੰ ਅਰਥ ਪੜ੍ਹਾਏ, ਜਿਨ੍ਹਾਂ ਤੋਂ ਅੱਗੇ 2 ਟਕਸਾਲਾਂ ਬਾਬਾ ਮਨੀ ਸਿੰਘ ਸਾਹਿਬ ਦੀ ਟਕਸਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ, ਦਮਦਮਾ ਸਾਹਿਬ ਦੀ ਟਕਸਾਲ ਬਾਬਾ ਦੀਪ ਸਿੰਘ ਸਾਹਿਬ ਵਾਲੀ। ਇਹ 2 ਟਕਸਾਲਾਂ ਕਿ ਧਰਮ ਪ੍ਰਚਾਰ ਵਾਸਤੇ ਗੁਰਦੇਵ ਨੇ ਚਲਾਈਆਂ। ਸਤਿਗੁਰੂ ਗਰੀਬ ਨਿਵਾਜ ਦਾ ਸਜਿਆ ਹੋਇਆ ਸੁੰਦਰ ਦਰਬਾਰ ਹੈ। ਦਿੱਲੀ ਤੋਂ ਭਾਈ ਮਨੀ ਸਿੰਘ ਸਾਹਿਬ ਜੀ ਸਾਡੀਆਂ ਸਤਿਕਾਰਯੋਗ ਮਹਿਤਾਵਾਂ, ਮਾਤਾ ਸੁੰਦਰ ਕੌਰ ਜੀ ਖਾਲਸੇ ਦੇ ਮਾਤਾ, ਮਾਤਾ ਸਾਹਿਬ ਦੇਵ ਕੌਰ ਜੀ ਦਿੱਲੀ ਤੋਂ ਚੱਲ ਕੇ ਆਏ। ਗੁਰਦੇਵ ਦਾ ਸਜਿਆ ਹੋਇਆ ਸੁੰਦਰ ਦੀਵਾਨ ਹੈ, ਉਹਨਾਂ ਨੇ ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਪੁੱਛਿਆ, ਪਤੀ ਦੇਵ ਸਤਿਗੁਰੂ ਜੀ ਕਿੱਥੇ ਛੱਡ ਆਏ ਹੋ ਸਾਡੇ 4 ਸਾਹਿਬਜ਼ਾਦੇ? ਇੱਕ ਵੀ ਪੁੱਤਰ ਸਾਡੇ ਨਜ਼ਰੀ ਨਹੀਂ ਪੈ ਰਿਹਾ, ਨਾ ਮਾਤਾ ਜੀ ਨਜ਼ਰੀ ਪੈਂਦੇ ਨੇ, ਕਿੱਥੇ ਛੱਡ ਆਏ ਹੋ? ਕਿੱਡਾ ਜਿਗਰਾ ਸੀ ਬਾਜਾਂ ਵਾਲੇ ਗੁਰਦੇਵ ਦਾ, ਕਹਿਣ ਲੱਗੇ ਮੈਂ ਇਹਨਾਂ ਨਾਲ ਆਪਣੇ ਪੁੱਤ ਵਟਾ ਲਏ ਨੇ, ਇਹਨ ਪੁੱਤਰ ਨੂੰ ਕਿ ਸੀਸ ਪਰਿਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਭਇਆ ਜੀਵਤ ਕਈ ਹਜ਼ਾਰ। ਗੁਰਦੇਵ ਸਤਿਗੁਰੂ ਨੇ ਇਹ ਬਚਨ ਕਹਿਣੇ ਹੈਰਾਨ ਕਰ ਦੇਣ ਵਾਲੇ ਨੇ, ਪੁੱਤਰ ਸ਼ਹੀਦ ਕਰਵਾਏ ਅਤੇ ਸਾਨੂੰ ਆਪਣੇ ਪੁੱਤਰ ਪੁੱਤਰੀਆਂ ਬਣਾਇਆ। ਦੁੱਖ ਦੀ ਗੱਲ ਇਹ ਹੈ ਵੀ ਗੁਰੂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ, ਅਤੇ ਜਦੋਂ ਹੁਣ ਸਾਡੀਆਂ ਜ਼ਿੰਮੇਵਾਰੀਆਂ ਪਈਆਂ ਅਤੇ ਅਸੀਂ ਵੀ ਕਸਰ ਨਹੀਂ ਰਹਿਣ ਦਿੱਤੀ, ਗੁਰੂ ਦਾ ਭੋਰਾ ਵੀ ਮਾਣ ਤਾਣ ਨਹੀਂ ਰਹਿਣ ਦਿੱਤਾ, ਨਾ ਮੂੰਹ 'ਤੇ ਦਾੜੀਆਂ, ਨਾ ਸਿਰ 'ਤੇ ਜੂੜੇ, ਨਾ ਕਿਸੇ ਭੈਣ ਨੇ ਸਾਬਤ ਸੂਰਤ 'ਚ ਰਹਿਣ ਦਾ ਯਤਨ ਕੀਤਾ, ਅਤੇ ਨਾ ਕਿਸੇ ਵੀਰ ਨੇ, ਬਹੁਤ ਘੱਟ ਨੇ ਗੁਰੂ ਕੀ ਕਿਰਪਾ ਵਾਲੇ ਪਰਿਵਾਰ ਰਹਿ ਗਏ ਨੇ, ਗੁਸਤਾਖੀ ਮੁਆਫ਼ ਕਰਿਓ ਜੇ, ਜਿਹੜੇ ਸਾਬਤ ਸੂਰਤ 'ਚ ਕਾਇਮ ਨੇ ਪਰਿਵਾਰ, ਬੀਬੀਆਂ 'ਤੇ ਕਿਰਪਾ ਜਾਂ ਸਿੰਘਾਂ 'ਤੇ ਕਿਰਪਾ ਹੋਵੇ, ਨਹੀਂ ਤਾਂ ਵੇਖਦੇ ਹੀ ਹਾਂ ਰੋਜ਼ ਆਪਾਂ ਸਮਾਜ ਦੀ ਕੀ ਹਾਲਤ ਹੈ। ਸਾਡੇ ਬੱਚੇ ਨਸ਼ਿਆਂ ਨੇ ਪੁੱਟ ਸੁੱਟੇ, ਭਰੂਣ ਹਰਗਿਆ ਹੱਤਿਆ ਵਰਗੇ ਕਲੰਕ ਸਾਡੇ ਮੱਥੇ 'ਤੇ ਮੜੇ ਹੋਏ ਨੇ, ਐਸੀ ਸਾਡੀ ਸਿੱਖਾਂ ਦੀ ਹਾਲਤ ਬਣ ਗਈ। ਗੁਰਦੇਵ ਸਤਿਗੁਰੂ ਨੇ ਕੁਝ ਸਮੇਂ ਬਾਅਦ ਮਾਤਾ ਸੁੰਦਰ ਕੌਰ ਜੀ ਨੂੰ ਫਿਰ ਦਿੱਲੀ ਭੇਜ ਦਿੱਤਾ ਹੈ। ਆਪ ਸਤਿਗੁਰੂ ਜੀ ਖਾਲਸੇ ਦੇ ਮਾਤਾ ਸਾਹਿਬ ਦੇਵ ਕੌਰ ਅਤੇ ਸਿੱਖ ਫੌਜ ਨੂੰ ਨਾਲ ਲਿਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲ ਪਏ। ਡੱਲੇ ਨੂੰ ਸਤਿਗੁਰੂ ਨਾਲ ਲੈ ਕੇ ਤੁਰੇ ਸੀ, ਰਸਤੇ 'ਚੋਂ ਭਗੌੜਾ ਹੋ ਕੇ ਚੋਰੀ ਭੱਜ ਆਇਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਰਸਤੇ 'ਚ ਜਾ ਰਹੇ ਨੇ, ਦਾਦੂ ਦੁਆਰੇ ਦੇ ਮਹੰਤ ਜੈਤ ਰਾਮ ਨੂੰ ਮਿਲੇ, ਜੀਵਨ ਦਾਸ ਨੂੰ ਮਿਲੇ। ਸਤਿਗੁਰੂ ਗਰੀਬ ਨਿਵਾਜ ਨਾਲ ਬਚਨ ਬਿਲਾਸ ਹੋਏ ਖਾਲਸੇ ਨੇ। ਸਤਿਗੁਰਾਂ ਨੂੰ ਉਸ ਸਮੇਂ ਬਚਨ ਵੀ ਕਹਿਣਾ ਜਦੋਂ ਗੁਰਦੇਵ ਸਤਿਗੁਰੂ ਨੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਹਟੇ, ਪਾਠ ਸੰਪੂਰਨ ਹੋਇਆ ਅਤੇ ਹਜ਼ੂਰ ਦੇ ਹੱਥ ਕਮਲ 'ਚ ਤੀਰ ਸੀ। ਗੁਰਦੇਵ ਨੇ ਤੀਰ ਅੱਗੇ ਕਰਕੇ ਜਦੋਂ ਸਿਰ ਝੁਕਾਇਆ, ਸਾਹਮਣੇ ਸੀ ਦਾਦੂ ਦੁਆਰੇ ਦੀ ਕਬਰ। ਖਾਲਸੇ ਨੇ ਅੱਗੇ ਹੋ ਕੇ ਵੱਧ ਕੇ ਕਿਹਾ, ਦਾਤਾ ਸਾਨੂੰ ਤੁਸੀਂ ਸਾਵਧਾਨ ਰਹਿਣ ਦਾ ਹੁਕਮ ਕੀਤਾ ਹੈ, ਸਾਡੇ ਵਾਸਤੇ ਹੁਕਮ ਹੈ ਤੁਹਾਡਾ ਵੀ ਜਾਗਤ ਜੋਤ ਜਪੈ ਨਿਸਬਾਸਰ ਹੈ, ਏਕ ਬਿਨਾ ਮਨ ਨੈਕ ਨਾਹੀਂ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ। ਅਤੇ ਸਾਹਮਣੇ ਮੁਸਕਵਰ ਦਾਦੂ ਦੁਆਰੇ ਦੀ ਤੁਸੀਂ ਮੱਥਾ ਟੇਕਿਆ। ਸਤਿਗੁਰੂ ਧੰਨ ਪੰਥ ਵਾਲੀ ਗਰੀਬ ਨਿਵਾਜ ਹੱਥ ਜੋੜ ਕੇ ਖਲੋ ਗਏ। ਖਾਲਸਾ ਜੀ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਿਰ ਝੁਕਾਇਆ, ਕਿਸੇ ਕਬਰ ਵੱਲ ਸਿਰ ਨਹੀਂ ਝੁਕਾਇਆ, ਪਰ ਮੈਂ ਫਿਰ ਵੀ ਪੰਥ ਦੀ ਸੇਵਾ 'ਚ ਹਾਜ਼ਰ ਹਾਂ, ਜੋ ਮਰਜ਼ੀ ਤਨਖਾਹ ਲਾਓ ਕਬੂਲਣ ਨੂੰ ਤਿਆਰ ਹਾਂ। ਪੰਥ ਨੇ ਸਜ਼ਾ ਲਾਉਣੀ, ਤਨਖਾਹ ਲਾਉਣੀ, ਅਤੇ ਪੰਥ ਵਾਲੀ ਨੇ ਹੱਸ ਕੇ ਪ੍ਰਵਾਨ ਕਰ ਲੈਣੀ ਕਿ ਦੁਨੀਆਂ 'ਚ ਕੋਈ ਐਸਾ ਸਤਿਗੁਰੂ ਮਿਲ ਸਕਦਾ ਹੈ ਜਿਹੜਾ ਬਾਜਾਂ ਵਾਲੇ ਗੁਰਦੇਵ ਦਾ ਕਦੇ ਮੁਕਾਬਲਾ ਕਰ ਸਕੇ। ਜਦੋਂ ਹਜ਼ੂਰ ਉੱਥੋਂ ਤੁਰਨ ਲੱਗੇ ਨਾ ਮਹੰਤਾਂ ਦੇ ਕੋਲੋਂ, ਅਤੇ ਮਹੰਤ ਨੇ ਪੁੱਛ ਲਿਆ ਜੈਤ ਰਾਮ ਨੇ, ਮਹਾਰਾਜ ਕਿੱਥੇ ਚੱਲੇ ਹੋਣ? ਸਤਿਗੁਰੂ ਕਹਿਣ ਲੱਗੇ, ਅਸੀਂ ਨੌ ਨਦਾਂ ਦੀ ਧਰਤੀ ਹੈ, ਨਦੇੜ ਉੱਥੇ ਜਾਵਾਂਗੇ, ਸੱਚੇ ਪਾਤਸ਼ਾਹ ਉੱਥੇ ਨਾ ਜਾਇਓ। ਕੀ ਵਜ੍ਹਾ? ਕਹਿਣ ਲੱਗੇ ਉੱਥੇ ਮਹਾਰਾਜ ਇੱਕ ਨਦੀ ਦੇ ਇੱਕ ਗੋਦਾਵਰੀ ਦੇ ਕੰਢੇ 'ਤੇ ਰਹਿੰਦਾ ਸਾਧ, ਏਡਾ ਵਿਗੜਿਆ ਹੋਇਆ ਵੀ ਪਹਿਲੋਂ ਤੱਪਣਗੇ ਅਤੇ ਬਿਠਾ ਲੈਂਦਾ, ਉਹਨੇ ਵੀਰ ਕਾਬੂ ਕੀਤੇ ਹੋਏ ਅਤੇ ਮਗਰੋਂ ਪਲੰਘਾ ਉਲਟਾ ਕੇ ਖਿੜਖਿੜਾ ਕੇ ਹੱਸ ਪੈਂਦਾ, ਅਗਲੇ ਦੀ ਬੇਪਤੀ ਕਰਦਾ ਹੈ। ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰਿਓ, ਉੱਥੇ ਨਾ ਜਾਇਓ। ਸਤਿਗੁਰੂ ਮੁਸਕਰਾਉਂਦੇ ਹੋਏ ਕਹਿਣ ਲੱਗੇ, ਅਸੀਂ ਵੀਰ ਖਾਲਸਾ ਔਰ ਇਸੇ ਤਰ੍ਹਾਂ ਤੁਸੀਂ ਕੇਵਲ ਸਾਧ ਹੋ। ਸਤਿਗੁਰੂ ਕਹਿਣ ਲੱਗੇ, ਸਾਨੂੰ ਨਹੀਂ ਕੁਝ ਕਰ ਸਕੇਗਾ। ਮੌਜ ਦੇ ਮਾਲਕ ਸਤਿਗੁਰੂ ਜਾ ਰਹੇ ਨੇ, ਉਸ ਥਾਂ 'ਤੇ ਪਹੁੰਚ ਕਰਕੇ ਬਾਰ ਬਾਰ ਗੁਰਦੁਆਰਾ ਹੀਰਾ ਘਾਟ ਬਣਿਆ ਹੋਇਆ ਹੈ, ਜਿੱਥੇ ਗਰੀਬ ਨਿਵਾਜ ਸਤਿਗੁਰੂ ਨੇ ਜਾ ਕੇ ਚਰਨ ਪਾਏ। ਮਾਤਾ ਜੀ ਦਾ ਉਰਲੇ ਬਣਿਆ ਸਥਾਨ ਹੈ, ਮਾਤਾ ਜੀ ਰੋਜ਼ ਲੰਗਰ ਤਿਆਰ ਕਰਿਆ ਕਰਦੇ, ਗੁਰਦੇਵ ਸਤਿਗੁਰੂ ਲੰਗਰ ਛਕ ਕੇ ਸ਼ਿਕਾਰ ਖੇਡਣ ਜਾਇਆ ਕਰਦੇ। ਕੋਈ ਸਮਾਂ ਉੱਥੇ ਰਹਿੰਦਿਆਂ ਹੋਈਆਂ ਗਰੀਬ ਨਿਵਾਜ ਚੌਜੀ ਪ੍ਰੀਤਮ ਨੇ ਸਾਡੇ ਸਤਿਕਾਰਯੋਗ ਮਾਤਾ ਸਾਹਿਬ ਦੇਵ ਕੌਰ ਨੂੰ ਕਹਿਣਾ, ਸਾਹਿਬ ਕੌਰ ਆਪਣੇ ਵੱਡੇ ਭੈਣ ਜੀ ਸੁੰਦਰ ਕੌਰ ਦੇ ਪਾਸ ਦਿੱਲੀ ਚਲੇ ਜਾਓ, ਸਾਡਾ ਅੰਤਮ ਸਮਾਂ ਨੇੜੇ ਆ ਰਿਹਾ ਅਤੇ ਤੁਸੀਂ ਹੁਣ ਸਾਡੇ ਕੋਲੋਂ ਛੁੱਟੀ ਲੈ ਕੇ ਅਤੇ ਦਿੱਲੀ ਚਲੇ ਜਾਓ, ਦੋਵੇਂ ਭੈਣਾਂ ਉੱਥੇ ਦਿੱਲੀ ਨਿਵਾਸ ਕਰੋ। ਇਹ ਬਚਨ ਗੁਰਦੇਵ ਦੇ ਸੁਣਦਿਆਂ ਸਾਰ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਦੇ ਨੇਤਰਾਂ 'ਚੋਂ ਵਿਰਾਗ ਦਾ ਜਲ ਆ ਮੁਹਾਰਾ ਚੱਲ ਪਿਆ। ਬੇਨਤੀ ਕੀਤੀ, ਸਤਿਗੁਰੂ ਜੀ ਮੈਨੂੰ ਤੁਹਾਡੇ ਤੋਂ ਬਗੈਰ ਕੋਈ ਸਹਾਰਾ ਨਜ਼ਰ ਨਹੀਂ ਆਉਂਦਾ, ਸਾਡੇ ਪੁੱਤਰ ਜਿਹੜੇ ਸੀ ਉਹ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਦਿੱਤੇ, ਘਰ ਘਾਟ ਸਾਰਾ ਬਰਬਾਦ ਹੋ ਗਿਆ। ਦਾਤਾ ਕਿ ਤੁਸੀਂ ਹੋ, ਤੁਹਾਡਾ ਹੀ ਮਿਲਾਪ ਸੀ ਅਤੇ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲੋਂ ਵਿਦਾ ਹੋਵੋ ਅਤੇ ਦਿੱਲੀ ਚਲੇ ਜਾਓ। ਸਾਹਿਬ ਕੌਰ, ਸਹਾਰੇ ਕਿਸ ਦੇ ਰਹਿ ਸਕਦੀ ਹੈ? ਤੁਹਾਡੇ ਤੋਂ ਬਗੈਰ ਕੀ ਸਾਡੇ ਕੋਲ ਸਹਾਰਾ ਹੈ? ਕੋਈ ਪੁੱਤਰ ਧੀ ਹੋਵੇ, ਕੋਈ ਕਾਰੋਬਾਰ ਹੋਵੇ ਅਤੇ ਸਹਾਰੇ ਨਾਲ ਜ਼ਿੰਦਗੀ ਬਸਰ ਹੋ ਸਕਦੀ ਹੈ। ਕਿਹੋ ਜਿਹਾ ਸਮਾਂ ਹੋਵੇਗਾ ਖਾਲਸਾ ਜੀ, ਘਰ ਖਿਆਲ ਕਰਕੇ ਵੇਖੀਏ। ਮਾਤਾ ਜੀ ਆ ਮੁਹਾਰਾ ਨੇਤਰਾਂ 'ਚੋਂ ਵਿਰਾਗ ਦਾ ਜਲ ਜਾ ਰਿਹਾ। ਬਾਜਾਂ ਵਾਲੇ ਗੁਰਦੇਵ ਨੇ ਧੀਰਜ ਦਿਲਾਸਾ ਦਿੰਦਿਆਂ ਆਖਿਆ, ਸਾਹਿਬ ਕੌਰ ਮੈਂ ਅੰਮ੍ਰਿਤ ਜਦੋਂ ਦਾਤ ਖਾਲਸੇ ਨੂੰ ਦਿੱਤੀ ਸੀ, ਖਾਲਸਾ ਤੇਰੀ ਝੋਲੀ 'ਚ ਪਾਇਆ ਸੀ, ਜਦੋਂ ਤੱਕ ਸਾਹਿਬ ਕੌਰ ਤੇਰੀ ਜ਼ਿੰਦਗੀ ਰਹੇਗੀ, ਖਾਲਸਾ ਪੰਥ ਤੇਰੂ ਮਾਂ ਕਰਕੇ ਪੂਜਦਾ ਹੋਇਆ ਆਪਣੀ ਕਿਰਤ ਵਿੱਚੋਂ ਦਸਵੰਧ ਕੱਢ ਕੇ ਤੇਰੇ ਹਾਜ਼ਰ ਕਰਿਆ ਕਰੇਗਾ। ਤੂੰ ਕੌਮ ਦੀ ਮਾਂ ਹੈ, ਖਾਲਸੇ ਦੀ ਮਾਂ ਹੈ, ਔਰ ਰਹਿੰਦੀ ਦੁਨੀਆਂ ਤੱਕ ਜਦੋਂ ਤੱਕ ਮੇਰਾ ਖਾਲਸਾ ਰਹੇਗਾ ਤੈਨੂੰ ਮਾਂ ਕਰਕੇ ਪੂਜੇਗਾ। तेरी जिंदगी तक वह जदों तक तू तो संसार रहेगी तेनों धर्म की किरत विचों दसवंध तेरी सेवा च हाजिर करिया करेगा खालसा। माता साहिब कौर ने दूसरा वलवला लिया, दाता मैं तुहाडे दर्शन कीतियां बगैर रह नहीं सकते। जदों तो आप जी नाल विआह होया है मैं उस दिन तो लैके आप जी की सेवा विच हाजिर हाँ, ते दाता मैं दर्शन कीते बगैर कर अन्न जाल मूँह नहीं लाया, ते तुहाडा विछोड़ा किवें मैं बर्दाश्त कर सकती, दाता मैनू ना भेजो। सतगुरु कलगे साहिबदेव कौर असी तेरे नाल वायदा करदे हां, आ पंज शस्त्र तैनू दिंदे हां, पंज शस्त्र। सतगुरु ने साडे माता जी नूं तोरन वेले पंज शस्त्र दिते। साहिब कौर हर रोज़ अमृत ले उठ के नितनेम करना, इन्हां शस्त्रां की पूजा करनी, सत्कार करना, जदों जाप सिमरन करके उठिया करेंगे इन्हां शस्त्रां की पूजा करेंगे, इन्हां शस्त्रां चों मेरे दीदार हो जाया करनगे, फिर तू लंगर छक लेना। सत बचन आखिया ना चाहुंदियां होईयां भी खालसे की माता माता साहिब कौर दिल्ली नूं चल पै, और गरीब नवाज सच्चे पातशाह दे कोल इक्को ही महल रह गए सारे परिवार चों, वह भी हजूर साहब के अस्थान तो हजूर ने वापस मोड़ता भी चले जाओ, हुण साडा अंतम समा नेड़े आ रहा है तुसीं जाओ। माता जी दिल्ली माता सुंदर कौर जी के पास आके रह, दोवें मातावां रहियां इत्थे रहिंदियां होईयां, गुरु के शस्त्र जिहड़े सी पलंगे दे उपर सजाए, पलंगे दे उपर शस्त्र रख के उन्हां शस्त्रां दी पूजा हुंदी रही, ते माता जी नूं उन्हां शस्त्रां विचों गुरदेव दे दर्शन दीदार दोहां मैतावां नूं हुंदे रहे, दर्शन करके माता साहिबदेव कौर लंगर पाणी छकिया करदे। समां चाले चलदा गया, सतगुरु गरीब नवाज सच्चे पातशाह जी ने बंदा सिंह बहादुर नूं पंजाब वल भेजना, ते उस पवित्र अस्थान ते हजूर साहब का पवित्र अस्थान है जिथे अज कौम दे पंजवां तख्त है श्री हजूर अबचल नगर साहिब नादेड़ की धरती, नौ नदा की वसाई हुई नगरी जिन्हों नादेड़ कहा जाता गोदावरी के किनारे ते, गुरदेव सतगुरु गरीब नवाज दे सच्चे पातशाह महाराज के उपर पठाणा ने वार करना गुल खाने, ते गरीब नवाज के जख्म भावें सीते गए अंदरों अले से, जब उस सतगुरु गरीब नवाज ने ऐसा पहाणा वरताया जब चिल्ला चाढ़िया ना तीर चिल्ले दे चाढ़ के छड़िया, वो जख्म अले से अंदरों पोला से वो तोपे उधड़ गए। बड़ा ही यतन किया गुरदेव, कहणगे साडा अंतम समा आ गया है, हुण कोई यतन करन दी कोई जरूरत नहीं, असीं हुण सचखंड नूं जावांगे। सजल नेत्रां नाल खालसे ने पुछया, सतगुरु जी गुरु नानक दे घर दी इक मर्यादा बनी रही है भी सतगुरु अगे दसदे रहे भी तुहानू किहदे लड़ लाया है, खालसे नू किसदे लड़ ला के चले हो। हजूर सच्चे पातशाह ने आख्या गुरु ग्रंथ साहब का प्रकाश किया जावे। सतगुरु ग्रंथ साहब का प्रकाश करवाया, महापुरख दसिया करते जिहड़ा थले निशान साहब ने जिन्होंने हजूर साहब दर्शन किए उन्होंने पता होगा, थले निशान साहब एक उपर निशान साहब है एक थले है, उस निशान साहब इस करके लाया इत्थे गुरु ग्रंथ साहब का प्रकाश किया गया है। पांच पैसे नलियेर रख के पांच सिंघां नूं ताबिया च खड़े करके जुगो जुग अटल गुरियाई गुरु ग्रंथ साहब नूं सौंप के सन हुक्म कर दिता भी खालसा जी आग्या पही अकाल की तबै चलायो पंथ, सब सिखन को हुक्म है गुरु मानियो ग्रंथ। आप सुनदे सतगुरु सचखंड घोड़े ते चढ़ के पियाना कीता, रतनगढ़ गुरुद्वारा बनिया होया उसे साधु फकीर नूं दर्शन देते कहा सी आ प्रसाद भी लै जाई, तो संगतां नूं दसी भी वैराग ना करन असीं सण दे घोड़े ते सचखंड नूं जा रहे हैं। जदों तबेले च साधु दे दसण ते घोड़ा वेख्या नहीं है, मौज दे मालक सतगुरु इउं पाणा वरताया पंथ वाली गुरदेव सतगुरु ने। इधरों खालसे दे दोवें मैतावां माता सुंदर कौर माता साहिबदेव कौर इस धरती ते दिल्ली विखे निवास रख रहे सन, दिल्ली च रहिंदियां होईयां। आप जी नूं याद होवे माता सुंदर कौर जी ने सुनियारे सिखां दा इक लड़का ਅਜੀਤ ਸਿੰਘ ਵਰਗਾ ਜਿਹਦਾ ਚਿਹਰਾ ਮੋਹਰਾ ਮਿਲਦਾ ਜੁਲਦਾ ਸੀ, ਮਾਤਾ ਜੀ ਨੇ ਉਹਨੂੰ ਪਾਲਤੂ ਪੁੱਤਰ ਬਣਾ ਲਿਆ, ਅਪਣਾ ਲਿਆ। ਇਹ ਮੇਰੇ ਅਜੀਤ ਸਿੰਘ ਵਰਗਾ ਹੈ, ਇਹ ਮੈਨੂੰ ਅਜੀਤ ਸਿੰਘ। ਹਰ ਮਾਂ ਦੀ ਲਾਲਸਾ ਹੁੰਦੀ ਉਹ ਬਗਾਨੇ ਕਿਸੇ ਰੂਪ ਵਿੱਚੋਂ ਵੀ ਆਪਣੇ ਪੁੱਤਰ ਨੂੰ ਵੇਖਣਾ ਚਾਹੁੰਦੀ ਹੈ। ਜਦੋਂ ਸਤਿਗੁਰਾਂ ਨੇ ਰੋਕਿਆ ਵੀ ਭਾਵੇਂ ਵੀ ਸੁੰਦਰ ਕੌਰ ਮੇਰਾ ਪੁੱਤਰ ਜਾਇਆ ਹੋਇਆ ਅਜੀਤ ਸਿੰਘ, ਅਜੀਤ ਸਿੰਘ ਜਾਂ ਅਜੀਤ ਸਿੰਘ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ, ਤੂੰ ਨਾ ਇਹ ਪੁੱਤਰ ਬਣਾ। ਪਰ ਮਾਤਾ ਜੀ ਨੇ ਹੱਠ ਕੀਤਾ, ਮੇਰੇ ਅਜੀਤ ਸਿੰਘ ਵਰਗਾ ਹੈ। ਮਮਤਾ ਮਾਰੀ ਮਾਂ ਨੇ, ਭਾਵੇਂ ਗੁਰਦੇਵ ਨੇ ਕਿਹਾ ਤੈਨੂੰ ਇਹ ਦੁੱਖ ਦੇਵੇਗਾ, ਦੁਖੀ ਕਰੇਗਾ, ਤੂੰ ਨਾ ਇਹ ਸਹੇੜ, ਪਰ ਮਾਤਾ ਜੀ ਨੇ ਹੱਠ ਕੀਤਾ, ਇਹ ਮੇਰਾ ਅਜੀਤ ਸਿੰਘ ਹੈ, ਮੇਰਾ ਪਾਲਤੂ ਪੁੱਤਰ ਹੈ। ਗੁਰਦੇਵ ਜਦੋਂ ਜੋਤੀ ਜੋਰ ਸਮਾ ਗਏ ਔਰ ਕੋਈ ਸਮਾਂ ਹੋਇਆ, ਮਾਤਾ ਸਾਹਿਬ ਦੇਵ ਕੌਰ ਖਾਲਸੇ ਦੇ ਮਾਤਾ ਨੇ ਜਦੋਂ ਗੁਰੂ ਕੀਆਂ ਧਰਮ ਪਤਨੀਆਂ ਸਾਡੀਆਂ ਮਾਤਾਵਾਂ ਨੇ ਹਿਰਦਾ ਵੇਦਕ ਖਬਰ ਸੁਣੀ ਔਰ ਦਿੱਲੀ 'ਚ ਨਿਵਾਸ ਰੱਖਦਿਆਂ ਹੋਇਆਂ ਬਹੁਤ ਚਿਰ ਦੁਖੀ ਹੋਇਆ। ਕੋਈ ਸਮਾਂ ਇਸ ਤਰ੍ਹਾਂ ਚੱਲਦੇ ਚੱਲਦਾ ਬੀਤਦਾ ਗਿਆ। ਮਾਤਾ ਸਾਹਿਬ ਦੇਵ ਕੌਰ ਵੀ ਅਕਾਲ ਚਲਾਣਾ ਕਰਕੇ ਦਿੱਲੀ ਵਿਖੇ ਪ੍ਰਭੂ ਚਰਨਾਂ 'ਚ ਜਾ ਵਿਰਾਜਮਾਨ ਹੋਏ। ਮਾਤਾ ਸੁੰਦਰ ਕੌਰ ਜੀ 40 ਸਾਲ ਕਰੀਬ 40 ਵਰ੍ਹੇ ਉਹਨਾਂ ਪੰਥ ਦੀ ਅਗਵਾਈ ਕੀਤੀ ਮਾਰ ਸੁੰਦਰ ਕੌਰ ਨੇ। ਮਾਤਾ ਸੁੰਦਰ ਕੌਰ ਖਾਲਸੇ ਦੇ ਨਾਂ 'ਤੇ ਹੁਕਮਨਾਮੇ ਵੀ ਜਾਰੀ ਕਰਦੇ ਰਹੇ, ਦਿੱਲੀ 'ਚ ਨਿਵਾਸ ਰੱਖਦਿਆਂ ਹੋਇਆ। ਪਰ ਸਤਿਗੁਰਾਂ ਨੇ ਕਿਹਾ ਸੀ ਇਹ ਪਾਲਤੂ ਪੁੱਤਰ ਨੂੰ ਨਾ ਪੁੱਤਰ ਬਣਾਈ, ਤੈਨੂੰ ਦੁਖੀ ਕਰੇਗਾ। ਪਰ ਉਹ ਸਮਾਂ ਆ ਗਿਆ ਜਦੋਂ ਅਜੀਤ ਸਿੰਘ ਜਿਹੜਾ ਪਾਲਤੂ ਪੁੱਤਰ ਸੀ ਉਸ ਨੇ ਪੈਸੇ ਵੀ ਬਰਬਾਦ ਕਰਿਆ ਕਰੇ ਸੰਗਤਾਂ ਦੀਆਂ ਕਾਰ ਪਿਟਾਵਾਂ ਦੇ। ਇੱਕ ਦਿਨ ਐਸਾ ਆਇਆ, ਕਹਿਣ ਲੱਗਾ ਮਾਤਾ ਆਹ ਜਿਹੜੇ 5 ਸ਼ਸਤਰ ਰੱਖ ਕੇ ਤਾਂ ਰੋਜ਼ ਪੂਜਾ ਕਰਦੀ ਹੈ, ਜੇ ਮੈਨੂੰ ਸ਼ਸਤਰ ਦੇ ਦੇਵੇ ਨਾ ਮੈਂ ਗਾਤਰੇ ਪਾ ਲਵਾਂ, ਸਿੱਖਾਂ ਦਾ 11ਵਾਂ ਗੁਰੂ ਬਣ ਸਕਦਾ ਹਾਂ, ਮੈਨੂੰ ਇਹ ਸ਼ਸਤਰ ਪਾਉਣ ਵਾਸਤੇ ਦਿੱਤੇ ਜਾਣ। ਮਾਤਾ ਜੀ ਦਾ ਬੜਾ ਚਿੱਤ ਦੁਖੀ ਹੋਇਆ, ਉਹ ਬਚਨ ਵੀ ਗੁਰਦੇਵ ਦੇ ਯਾਦ ਆ ਰਹੇ ਸਨ ਵੀ ਸਤਿਗੁਰਾਂ ਨੇ ਮੈਨੂੰ ਬੜਾ ਰੋਕਿਆ ਸੀ ਪਰ ਮੈਂ ਹਟੀ ਨਾ। ਜਦ ਉਹਨੇ ਸ਼ਸਤਰ ਮੰਗੇ ਮਾਤਾ ਜੀ ਨੇ ਸਾਫ਼ ਜਵਾਬ ਦੇ ਦਿੱਤਾ ਅਤੇ ਬਹੁਤ ਕੁਝ ਵਜਿਆ, ਜਿਹੜੀਆਂ ਗੱਲਾਂ ਸੰਗਤ 'ਚ ਨਹੀਂ ਕਰਨ ਵਾਲੀਆਂ ਉਹ ਵੀ ਉੱਥੇ ਵਾਪਰ ਗਈਆਂ, ਹੱਥੀਂ ਵੀ ਪੈ ਗਿਆ। ਆਖਰ ਮਾਤਾ ਜੀ ਨੇ ਕੋਈ ਸਮੇਂ ਬਾਅਦ ਆਖਿਆ ਅਜੀਤ ਸਿੰਘਾ ਤੂੰ ਜਹਾਨੋਂ ਜਾਵੇਂ, ਮੇਰੇ ਪਤੀ ਗੁਰਦੇਵ ਸਤਿਗੁਰੂ ਨੇ ਆਗਿਆ ਕੀਤੀ ਸੀ ਨਾ ਸਹੇੜੀ, ਮੈਂ ਵੱਡੀ ਭਾਰੀ ਭੁੱਲ ਕੀਤੀ ਜਿਹਦਾ ਖਮਿਆਜਾ ਅੱਜ ਮੈਂ ਭੁਗਤ ਰਹੀ ਹਾਂ। ਅੱਜ ਮੇਰੇ ਕੋਲ ਹੋਰ ਸਹਾਰਾ ਨਹੀਂ, ਕੌਮ ਦਾ ਸਹਾਰਾ ਹੈ, ਤੂੰ ਮੈਨੂੰ ਧੋਖਾ ਦੇ ਰਿਹਾ। ਮੇਰੇ ਗੁਰਦੇਵ ਪਤੀ ਸਤਿਗੁਰੂ ਦੇ ਸ਼ਸਤਰ ਵੀ ਪਾ ਕੇ ਸਿੱਖਾਂ ਦਾ 11ਵਾਂ ਗੁਰੂ ਬਣਨਾ ਚਾਹੁੰਦਾ, ਜਾਂ ਜਹਾਨੋਂ ਜਾਵੇਂ, ਤੈਨੂੰ ਦੋਵਾਂ ਥਾਵਾਂ 'ਤੇ ਕੋਈ ਢੋਹੀ ਆਸਰਾ ਨਾ ਮਿਲੇ। ਮਾਤਾ ਜੀ ਨੇ ਛੇਕ ਦਿੱਤਾ ਔਰ ਇਹ ਉਸ ਸਮੇਂ ਦੀ ਹਾਲਤ ਇਹੋ ਜਿਹੀ ਬਣ ਗਈ। ਰੋਜ਼ ਦੇ ਨਾਲ ਫੌਜ ਆਪਣੇ ਨਾਲ ਬੰਦੇ ਲਈ ਫਰਿਆ ਕਰਿਆ ਕਰੇ, ਘੋੜੇ 'ਤੇ ਚੜ੍ਹ ਕੇ ਤੁਰਿਆ ਫਿਰਿਆ ਕਰੇ, ਨਜਾਇਜ਼ ਖਰਚੇ। ਮਾਤਾ ਜੀ ਨੂੰ ਪੈਸੇ ਦੇਣੇ ਵੀ ਬੰਦ ਕਰਤੇ ਵੀ ਕੋਈ ਤੈਨੂੰ ਪੈਸਾ ਨਹੀਂ ਮਿਲ ਸਕਦਾ। ਮਾਤਾ ਜੀ ਇੰਨੇ ਦੁਖੀ ਹੋ ਗਏ, ਤਿਆਰ ਹੋ ਗਏ, ਸਿੱਖਾਂ ਨੂੰ ਹੁਕਮ ਕੀਤਾ ਰਸ ਤਿਆਰ ਕੀਤਾ ਜਾਵੇ, ਅਸੀਂ ਦਿੱਲੀ ਨਹੀਂ ਰਹਿਣਾ, ਅਸੀਂ ਹੁਣ ਦਿੱਲੀ ਛੱਡ ਜਾਵਾਂਗੇ, ਮੇਰੇ ਕਾਰਨ ਦਿੱਲੀ ਛੱਡ ਜਾਂਦੀ ਹੈ। ਦਿੱਲੀ ਨਿਵਾਸੀ ਸੰਗਤਾਂ ਨੂੰ ਪਤਾ ਲੱਗਿਆ ਵੀ ਮਾਤਾ ਸੁੰਦਰ ਕੌਰ ਜੀ ਤਿਆਰ ਹੋ ਗਏ ਨੇ, ਉਹ ਪੰਜਾਬ ਵੱਲ ਜਾ ਰਹੇ ਹਨ। ਸਾਰੇ ਦਿੱਲੀ ਨਿਵਾਸੀ ਸੰਗਤਾਂ ਇਕੱਤਰਿਤ ਹੋਈਆਂ ਔਰ ਸਾਰੇ ਉਸਲੇ ਘਰ ਪਰਿਵਾਰ ਇਕੱਠੇ ਹੋਏ, ਮਾਤਾ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਮਾਂ ਜੀ ਸਾਡੇ ਲੋਕਾਂ ਦਾ ਕੀ ਗੁਨਾਹ ਹੈ ਕਿ ਤੁਹਾਡਾ ਪਾਲਤੂ ਪੁੱਤਰ ਅਸੀਂ ਸਤਿਕਾਰ ਕਰਦੇ ਰਹੇ ਹਾਂ, ਤੁਸੀਂ ਹੁਕਮ ਕਰੋ, ਅਸੀਂ ਅੱਜ ਤੋਂ ਬਾਅਦ ਕੋਈ ਸੰਗਤ ਤੈਨੂੰ ਮੂੰਹ ਨਹੀਂ ਲਾਵੇਗੀ, ਕੋਈ ਪੈਸਾ ਨਹੀਂ ਦੇਵੇਗੀ, ਔਰ ਤੁਸੀਂ ਕਿਰਪਾ ਕਰੋ, ਸਾਡੇ ਲੋਕਾਂ ਦਾ ਕੀ ਗੁਨਾਹ ਹੈ ਅਤੇ ਦਿੱਲੀ 'ਚੋਂ ਅਸੀਂ ਤੁਹਾਨੂੰ ਨਹੀਂ ਜਾਣ ਦੇਣਾ। ਮਾਤਾ ਜੀ ਨੇ ਆਖਿਆ ਫਿਰ ਇੱਕ ਸ਼ਰਤ ਹੈ, ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ, ਵੱਖਰਾ ਘਰ ਬਣਾਇਆ ਜਾਵੇ, ਮੈਂ ਇਹਦੇ ਮੱਥੇ ਨਹੀਂ ਲੱਗਣਾ ਚਾਹੁੰਦੀ। ਦਿੱਲੀ ਨਿਵਾਸੀ ਸੰਗਤਾਂ ਨੇ ਆਖਿਆ ਠੀਕ ਹੈ ਮਾਤਾ ਜੀ। ਉਹਨਾਂ ਸਮਿਆਂ 'ਚ 1800 ਖਾਲਸਾ ਜੀ ਪਰਿਵਾਰ ਰਹਿੰਦਾ ਸੀ, ਪਰਿਵਾਰ ਪ੍ਰਤੀ 1-1 ਰੁਪਈਆ ਇਕੱਠਾ ਕੀਤਾ ਹੈ, ਹਰ ਸਿੱਖ ਨੇ ਆ ਕੇ 1-1 ਰੁਪਈਆ ਮਾਤਾ ਜੀ ਨਿਮਿਤ ਇਕੱਠਾ ਕਰਕੇ ਦਿਓ। ਉਹਨਾਂ ਸਮੇਂ 'ਚ ਪੈਸੇ ਦੀ ਕੀਮਤ ਸੀ, 2200 ਰੁਪਈਆ ਮਾਤਾ ਜੀ ਦੇ ਕੋਲ ਸਿੱਖਾਂ ਦੀ ਕੰਕਾਰ ਭੇਟਾਵਾਂ ਦਾ ਪਿਆ ਸੀ, 4000 ਰੁਪਈਏ ਦਾ ਮਕਾਨ ਮਾਤਾ ਸੁੰਦਰ ਕੌਰ ਜੀ ਲਈ ਉਸ ਸਮੇਂ ਦਿੱਲੀ 'ਚ ਖਰੀਦਿਆ ਗਿਆ, ਲਿਆ ਗਿਆ, ਜਿੱਥੇ ਮਾਤਾ ਜੀ ਨੇ ਨਿਵਾਸ ਕੀਤਾ, ਘਰ ਛੱਡ ਦਿੱਤਾ। ਸਤਿਗੁਰੂ ਦੇ ਮਹਿਲ ਮਾਤਾ ਜੀ ਕਹਿਣਗੇ ਅਸੀਂ ਇਹਨੂੰ ਮੱਥੇ ਨਹੀਂ ਲੱਗਣ ਦੇਣਾ। ਜਦੋਂ ਇਹਦੇ ਕੋਲ ਪੈਸੇ ਮੁੱਕ ਗਏ, ਰੋਜ਼ ਮਾਤਾ ਕੋਲ ਆ ਕੇ ਦਰਵਾਜ਼ੇ ਅੱਗੇ ਬੈਠਾ ਰਿਹਾ ਕਰੇ, ਮਾਤਾ ਜੀ ਨਾ ਬੁਲਾਇਆ ਕਰਨ ਅਤੇ ਨਾ ਮੱਥੇ ਲੱਗਿਆ ਕਰਨਾ। ਜਦੋਂ ਕੋਈ ਚਾਰਾ ਨਾ ਚੱਲਿਆ, ਬੜੇ ਤਰਲੇ ਲੈਣ ਲੱਗਾ, ਮਾਤਾ ਜੀ ਨੂੰ ਫਿਰ ਤਰਸ ਆ ਗਿਆ, ਥੋੜ੍ਹੇ ਬਹੁਤੇ ਪੈਸੇ ਵਰਤਣ ਨੂੰ ਇਹਦੇ ਖਰਚ ਜੋਗੇ ਦੇ ਦਿਆ ਕਰਦੇ। ਬੇਨਵੇਂ ਫਕੀਰ ਹੁੰਦਾ ਸੀ, ਬੇਨਵੇਂ ਫਕੀਰ ਆਪ ਜੀ ਨੂੰ ਯਾਦ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਆਨੰਦਪੁਰ ਸਾਹਿਬ ਇੱਕ ਵਾਰ ਆਇਆ ਅਤੇ ਮੌਜ ਦੇ ਮਾਲਕ ਸਤਿਗੁਰੂ ਕਹਿਣਗੇ ਬੇਨਵੇਂ ਫਕੀਰ, ਕੋਈ ਸੱਦ ਸੁਣਾਓ, ਰੱਬ ਦੇ ਘਰ ਦੀ ਕੋਈ ਗੱਲ ਸੁਣਾਓ। ਉਹਨੇ ਇੱਕ ਸੱਦ ਸੁਣਾਈ ਬੇਨਵੇਂ ਫਕੀਰ ਨੇ, ਕੱਚੇ ਕੋਠੇ 'ਚ ਵੱਸਦਾ ਏ ਜਾਨੀ, ਸਦਾ ਨਹੀਂ ਮਾਪੇ ਸਦਾ ਨਹੀਂ ਜਵਾਨੀ, ਚੱਲਣਾ ਹੈ ਅੱਗੇ ਕਿਉਂ ਹੋਇਓ ਗੁਮਾਨੀ। ਹਜ਼ੂਰ ਦੇ ਪਾਸ ਜਦੋਂ ਬੇਨਵੇਂ ਫਕੀਰ ਨੇ ਸੱਦ ਗਾਇਆ, ਹਜ਼ੂਰ ਦਾ ਚਿੱਤ ਬੜਾ ਪ੍ਰਸੰਨ ਹੋਇਆ। ਉਹ ਬੇਨਵੇਂ ਫਕੀਰ ਵੀ ਦਿੱਲੀ ਨਿਵਾਸ ਰੱਖਦਾ ਸੀ। ਜਦੋਂ ਇਹ ਰੋਜ਼ ਹੀ ਮਾਤਾ ਜੀ ਕੋਲੋਂ ਮੁੜਿਆ ਕਰੇ, ਉਹ ਬੇਨਵੇਂ ਫਕੀਰ ਅੱਗੇ ਰਸਤੇ 'ਚ ਖਲੋਜਾ ਕਰੇ ਵੀ ਅਜੀਤ ਸਿੰਘ ਆ, ਮੈਨੂੰ ਕੁਝ ਨਾ ਕੁਝ ਪੈਸੇ ਦੇ ਕੇ ਜਾ, ਮੰਗਿਆ ਕਰੇ ਇਹਦੇ ਤੋਂ, ਫਕੀਰ ਨੂੰ ਕੋਈ ਖੈਰ ਦੇ ਕੇ ਜਾ, ਕਿ ਰੋਜ਼ ਹੀ ਉਹਨੂੰ ਧੇਲੀ 'ਚ ਦੇ ਜਾ ਕਰੇ 50 ਪੈਸੇ। ਪਰ ਇੱਕ ਦਿਨ ਐਸਾ ਸਮਾਂ ਉਸਨੇ ਆਖਿਆ ਮੈਂ 50 ਪੈਸੇ ਨਹੀਂ ਲੈਣੇ, ਮੈਨੂੰ ਵੱਧ ਪੈਸੇ ਦੇ। ਗੁੱਸੇ 'ਚ ਆਏ ਹੋਏ ਅਜੀਤ ਸਿੰਘ ਨੇ ਹਥਿਆਰ ਦਾ ਵਾਰ ਕੀਤਾ ਅਤੇ ਬੇਨਵੇਂ ਫਕੀਰ ਦਾ ਕਤਲ ਕਰ ਦਿੱਤਾ ਗਿਆ। ਉਹਦੇ ਕਤਲ ਦੇ ਇਹ ਵਜਾਨੇ 'ਚ ਮਾਤਾ ਦਾ ਸਰਾਪ ਪੂਰਾ ਹੋਇਆ, ਅਜੀਤ ਸਿੰਘ ਦਾ ਖੋਜ ਖੁਰਾ ਦੁਨੀਆ 'ਚੋਂ ਮਿਟ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਿਲ, ਮਾਤਾ ਜੀ ਸੁੰਦਰ ਕੌਰ ਜੀ ਬਹੁਤ ਸਮਾਂ ਦਿੱਲੀ 'ਚ ਰਹਿ ਕੇ ਖਾਲਸੇ ਦੀ ਅਗਵਾਈ ਕਰਦੇ ਰਹਿ। ਆਖੀਰ ਮਾਤਾ ਜੀ ਨੇ ਗੁਰਪੁਰੀ ਪਿਆਨਾ ਕੀਤਾ। 40 ਵਰ੍ਹੇ ਉਹਨਾਂ ਨੇ ਪੰਥ ਦੀ ਵਾਗਡੋਰ ਆਪਣੇ ਹੱਥ 'ਚ ਰੱਖੀ। ਬਾਬਾ ਮਨੀ ਸਿੰਘ ਸਾਹਿਬ ਵੇਲੇ ਉਹ ਕੌਮ ਦੀ ਅਗਵਾਈ ਕਰਿਆ ਕਰਦੇ ਸਨ, ਦਿੱਲੀ ਤੋਂ ਹੁਕਮਨਾਮੇ ਜਾਰੀ ਕਰਿਆ ਕਰਦੇ। ਉਹਨਾਂ ਦੀ ਪਵਿੱਤਰ ਯਾਦ, ਮਾਤਾ ਸੁੰਦਰ ਕੌਰ ਜੀ ਦਾ ਅਸਥਾਨ, ਮਾਤਾ ਸਾਹਿਬਦੇਵ ਕੌਰ ਜੀ ਦਾ ਅਸਥਾਨ ਦਿੱਲੀ ਵਿਖੇ ਬਣਿਆ ਹੋਇਆ ਹੈ। ਮੇਰਾ ਕਹਿਣ ਤੋਂ ਭਾਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਸ਼ਹਾਦਤ ਹੈ, ਚਾਰੇ ਦੇ ਚਾਰੇ ਸਾਹਿਬਜ਼ਾਦੇ ਗੁਰਦੇਵ ਦੇ ਸ਼ਹੀਦ, ਮਾਤਾ ਗੁਜਰ ਕੌਰ ਕੌਮ ਦੇ ਲੇਖੇ, ਗੁਰੂ ਕੀਆਂ ਧਰਮ ਪਤਨੀਆਂ ਅਤੇ ਸਾਡੀਆਂ ਮਾਤਾਵਾਂ, ਉਹਨਾਂ ਦੇ ਅੰਤਮ ਸਵਾਸ ਦਿੱਲੀ ਤਿਆਗੇ ਔਰ ਪੰਥ ਦੀ ਮਹਾਨ ਸੇਵਾ ਬਾਜਾਂ ਵਾਲੇ ਸਤਿਗੁਰੂ ਨੇ ਜਿਹੜਾ ਸਾਜਿਆ ਹੋਇਆ ਖਾਲਸਾ ਪੰਥ ਹੈ, ਉਹਨਾਂ ਸਤਿਗੁਰਾਂ ਦੀ ਮਹਾਨ ਸਾਡੇ 'ਤੇ ਇਹ ਵੱਡੀ ਭਾਰੀ ਦੇਣ ਹੈ ਖਾਲਸਾ ਜੀ, ਜਿਸ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸੋ ਸਤਿਗੁਰੂ ਕਿਰਪਾ ਕਰਨ, ਗੁਰੂ ਕੀਆਂ ਮਹਾਨ ਕੁਰਬਾਨੀਆਂ ਔਰ ਸਾਡੇ ਪਿਤਾ ਪਿਤਾਮਿਆਂ ਦੀਆਂ ਪਵਿੱਤਰ ਸ਼ਹਾਦਤਾਂ, ਉਹ ਹਮੇਸ਼ਾ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ, ਜਿਸ ਕਰਕੇ ਗੁਰੂ ਕੀ ਕਿਰਪਾ ਦੇ ਪਾਤਰ ਬਣੇ ਰਹੀਏ, ਸਾਡੇ ਘਰਾਂ 'ਚ ਸਿੱਖੀ ਸਤਿਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰੀ ਰੱਖਣ, ਅਸੀਂ ਸਿੱਖੀ ਤੋਂ ਕਦੇ ਮੁਨਕਰ ਨਾ ਹੋ ਸਕੀਏ। ਸੋ ਅੱਜ ਸਮਾਪਤੀ ਦਾ ਦੇਣ ਹੈ। ਸੋ ਖਾਲਸਾ ਜੀ, ਗੁਰੂ ਕੇ ਸ਼ਬਦ ਦੀ ਵਿਚਾਰ ਵੀ ਆਪ ਜੀ ਦੀ ਸੇਵਾ 'ਚ ਰੱਖਣੀ ਚਾਹੁੰਦਾ ਹੈ। ਕੋਈ ਸਮਾਂ ਵੱਧ ਵੀ 10 ਕੁ ਮਿੰਟ ਲੱਗ ਜਾਵੇ ਤਾਂ ਖਿਮਾ ਬਖਸ਼ੋਂਗੇ। ਮਨ ਦੀ ਇਕਾਗਰਤਾ ਸਹਿਤ ਹੁੰਦਿਆਂ ਹੋਇਆਂ ਗੱਜ ਕੇ ਕਹੋ ਸਤਨਾਮ
ਸ੍ਰੀ
ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਗਰੀਬ ਨਿਵਾਜ, 1678 ਵਿੱਚ ਸਤਿਗੁਰੂ ਦਾ ਅਵਤਾਰ ਹੋਇਆ ਸੀ। 1732 11 ਮੱਘਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਨ 1675 ਈਸਵੀ ਨੂੰ ਸਤਿਗੁਰੂ ਦੀ ਸ਼ਹਾਦਤ ਹੋਈ ਸੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤਮ ਸੋਰਠ ਰਾਗਣੀ ਦੇ ਅੰਦਰ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਜੀ ਕਿਰਪਾ ਕਰਕੇ ਬ੍ਰਹਮ ਗਿਆਨੀ ਦੱਸੋ ਵੀ ਕਿਹੋ ਜਿਹਾ ਹੁੰਦਾ ਬ੍ਰਹਮ ਗਿਆਨੀ। ਮੈਂ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ ਵੀ ਫਲਾਣਾ ਬ੍ਰਹਮ ਗਿਆਨੀ, ਦੂਜਾ ਕਹਿੰਦਾ ਫਲਾਣਾ ਬ੍ਰਹਮ ਗਿਆਨੀ, ਪਰ ਸਤਿਗੁਰੂ ਹੀ ਬ੍ਰਹਮ ਗਿਆਨੀ, ਸਤਿਗੁਰੂ ਆਪ ਹੀ ਹਨ। ਧੰਨ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨੀ ਨੇ, ਜਿਨ੍ਹਾਂ ਨੇ ਬ੍ਰਹਮ ਗਿਆਨੀ ਦਾ ਜ਼ਿਕਰ ਸੁਖਮਨੀ ਸਾਹਿਬ 'ਚ ਕੀਤਾ ਹੈ। ਸਤਿਗੁਰੂ ਹੀ ਬ੍ਰਹਮ ਗਿਆਨੀ ਗਰੀਬ ਨਿਵਾਜ ਹਨ। ਸੋ ਸਤਿਗੁਰੂ ਕਿਰਪਾ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬ੍ਰਹਮ ਗਿਆਨੀ ਪਰਮੇਸ਼ਰ ਦਾ ਪਿਆਰਾ ਕਿਹੋ ਜਿਹਾ ਹੁੰਦਾ ਹੈ ਉਹ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ। ਕਹਿਣ ਵਾਸਤੇ ਤਾਂ ਬੜੇ ਬੜੇ ਬ੍ਰਹਮ ਗਿਆਨੀ ਨੇ, 108 ਜੀ, ਫਲਾਣਾ ਜੀ, ਬੜੇ ਬੜੇ ਬ੍ਰਹਮ ਗਿਆਨੀ, ਪੂਰਨ ਬ੍ਰਹਮ ਗਿਆਨੀ ਵੀ ਕਈ ਵਿੱਚ ਹੈ। ਸੋ ਬ੍ਰਹਮ ਗਿਆਨੀ ਤਾਂ ਸਤਿਗੁਰੂ ਹਨ। ਇੱਕ ਖਾਲਸਾ ਜੀ ਬਾਦਸ਼ਾਹ ਸੀ, ਉਹਦੇ ਰਾਜ ਦੇ ਅੰਦਰ ਲੋਕਾਂ ਨੂੰ ਇਹੋ ਜਿਹਾ ਕਮਲ ਕੁੱਦ ਪਿਆ ਅੱਜ ਕੱਲ੍ਹ ਵਰਗਾ, ਜਿਹੜਾ ਕੋਈ ਆਖੇ ਨਾ ਮੈਂ ਬ੍ਰਹਮ ਗਿਆਨੀ, ਦੂਜਾ ਆਖੇ ਮੈਂ ਬ੍ਰਹਮ ਗਿਆਨੀ, ਤੀਜਾ ਆਖੇ ਮੈਂ ਬ੍ਰਹਮ ਗਿਆਨੀ, ਉਹ ਰੱਬ ਦੇ ਪਿਆਰੇ ਭਜਨਾਨੰਦੀ ਸੰਤ, ਰੱਬ ਦੇ ਪਿਆਰੇ ਮਹਾਂਪੁਰਖ। ਉਸ ਬਾਦਸ਼ਾਹ ਦੇ ਜਦੋਂ ਰਾਜ ਵਿੱਚ ਗਏ ਵੇਖਿਆ, ਉਹ ਜਿਹਨੂੰ ਮਿਲਣ ਉਹੀ ਬ੍ਰਹਮ ਗਿਆਨੀ, ਹਰੇਕ ਹੀ ਬ੍ਰਹਮ ਗਿਆਨੀ। ਬੜਾ ਚਿੱਤ ਦੁਖੀ ਹੋਇਆ ਵੀ ਕਿੱਡਾ ਤਮਾਸ਼ਾ ਬਣ ਗਿਆ, ਇਹਨਾਂ ਲੋਕਾਂ ਨੇ ਬ੍ਰਹਮ ਗਿਆਨੀ ਹਰੇਕ ਹੀ ਬਣਿਆ ਫਿਰਦਾ। ਚਲੋ ਮਹਾਰਾਜ ਕਿਰਪਾ ਕਰੇ, ਉਹ ਬਾਦਸ਼ਾਹ ਨੂੰ ਜਦੋਂ ਜਾ ਕੇ ਮਿਲੇ, ਕੁਦਰਤ ਦੇਵ ਨੇ ਤਾਂ ਰੱਬ ਦੀ ਇਹੋ ਜਿਹੀ ਵੀ ਬਾਦਸ਼ਾਹ ਨੂੰ ਇੱਕ ਨਾਮ ਰਾਦ ਇਹੋ ਜਿਹਾ ਫੋੜਾ ਨਿਕਲਿਆ ਜਿਹਦਾ ਬੜਾ ਇਲਾਜ ਕਰਵਾਇਆ। ਦੁੱਖ ਉਹਨੂੰ ਚੰਬੜਿਆ ਹੋਇਆ ਸੀ, ਉਹਨੂੰ ਨੀਂਦ ਨਹੀਂ ਸੀ ਆਉਂਦੀ, ਰਾਤ ਨੂੰ ਸਾਰੀ ਰਾਤ ਵਿਲਕ ਵਿਲਕ ਕੇ ਲੰਘਦੇ। ਬੜੇ ਵੈਦਾਂ ਹਕੀਮਾਂ ਤੋਂ ਇਲਾਜ ਕਰਵਾਇਆ ਪਰ ਕਿਤੇ ਆਰਾਮ ਨਾ ਆਇਆ। ਜਦੋਂ ਬੰਦਾ ਦੁਖੀ ਹੁੰਦਾ ਨਾ, ਹਰੇਕ ਨੂੰ ਪੁੱਛਦਾ ਵੀ ਕੋਈ ਡਾਕਟਰ ਮਿਲ ਜਾਵੇ, ਕੋਈ ਵੈਦ ਮਿਲ ਜਾਵੇ। ਉਹਨੇ ਮਹਾਤਮਾ ਨੂੰ ਪੁੱਛਿਆ ਵੀ ਸੰਤ ਜੀ, ਤੁਸੀਂ ਤੁਰਦੇ ਫਿਰਦੇ ਸਾਧੂ ਹੋ, ਕੋਈ ਐਸਾ ਦੱਸੋ, ਮੈਂ ਬੜਾ ਦੁਖੀ ਹਾਂ, ਘੋੜ ਵਰਗੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਿਆ, ਰਾਤ ਨੂੰ ਨੀਂਦ ਨਹੀਂ ਆਉਂਦੀ, ਬੜਾ ਬੇਚੈਨ ਹਾਂ, ਬੜਾ ਦੁਖੀ ਰਹਿੰਦਾ, ਇਲਾਜ ਬੜੇ ਕਰਵਾਏ ਪਰ ਆਰਾਮ ਨਹੀਂ ਕਿਤੇ ਉਹ ਮਿਲਿਆ। ਅਤੇ ਤੁਸੀਂ ਰੱਬ ਦੇ ਪਿਆਰੇ ਸਾਧੂ ਹੋ, ਕੋਈ ਵੈਦ ਕੋਈ ਹਕੀਮ ਜਾਂ ਤੁਸੀਂ ਕੋਈ ਇਲਾਜ ਜਾਣਦੇ ਹੋ ਤਾਂ ਦੱਸੋ। ਉਹ ਮਹਾਤਮਾ ਸਮਝ ਗਿਆ ਵੀ ਹੁਣ ਬਣਿਆ ਕੰਮ ਹੈ। ਕਹਿਣ ਲੱਗੇ ਬਾਦਸ਼ਾਹ, ਇਹ ਤਾਂ ਗੱਲ ਹੀ ਛੋਟੀ ਜੀ ਹੈ, ਇਹਦਾ ਇਲਾਜ ਬੜਾ ਸੌਖਾ ਹੈ। ਕਹਿਣ ਲੱਗੇ ਮਹਾਤਮਾ ਜੀ, ਮੈਂ ਤਾਂ ਬੜੇ ਇਲਾਜ ਕਰਵਾਏ, ਤੁਸੀਂ ਦੱਸੋ ਵੀ ਕੀ ਇਲਾਜ ਸੌਖਾ ਹੈ। ਕਹਿਣ ਲੱਗੇ ਕੋਈ ਬ੍ਰਹਮ ਗਿਆਨੀ ਹੋਵੇ ਨਾ, ਕੋਈ ਬ੍ਰਹਮ ਗਿਆਨੀ ਮਿਲ ਜਾਵੇ, ਉਹਨੂੰ ਕੋਹਲੂ 'ਚ ਪਾ ਕੇ ਪੀੜ ਕੇ ਅਤੇ ਉਹਦਾ ਤੇਲ ਕਿਤੇ ਕੱਢ ਕੇ ਤੇਰੇ ਜ਼ਖਮ 'ਤੇ ਲਾ ਦੇਈਏ, ਰਾਜ਼ੀ ਹੋ ਜਾਵੇਗਾ ਬਾਦਸ਼ਾਹ, ਤੇਰਾ ਜ਼ਖਮ ਬਚ ਜਾਵੇਗਾ। ਉਹਨੇ ਆਖਿਆ ਰਾਜੇ ਨੇ ਵੀ ਮਹਾਰਾਜ, ਬ੍ਰਹਮ ਗਿਆਨੀ ਕਿਹੜਾ ਇੱਥੋਂ ਲੱਭੀਏ। ਕਹਿਣ ਲੱਗੇ ਹੱਦ ਹੋ ਗਈ, ਤੇਰਾ ਤਾਂ ਇਲਾਕਾ ਹੀ ਬ੍ਰਹਮ ਗਿਆਨੀਆਂ ਦਾ ਸਾਰਾ, ਜਿਹਨੂੰ ਪੁੱਛ ਕੇ ਵੇਖੋ ਉਹੀ ਬ੍ਰਹਮ ਗਿਆਨੀ, ਦੂਜਾ ਬ੍ਰਹਮ ਗਿਆਨੀ, ਤੀਜਾ ਬ੍ਰਹਮ ਗਿਆਨੀ। ਫਿਰ ਕਹਿੰਦੇ ਕੀ ਕਰੀਏ, ਕਹਿੰਦੇ ਵੱਡੀ ਸਾਰੀ ਕੋਈ ਹਵੇਲੀ ਹੈਗੀ, ਚਾਰ ਦੁਆਰੀਆਂ ਜਿਹੜੀਆਂ, ਕੰਧਾਂ ਵੀ ਉੱਚੀਆਂ ਹੋਣ, ਦਰਵਾਜ਼ਾ ਇੱਕ ਹੋਵੇ, ਉੱਥੇ ਸਾਰਿਆਂ ਨੂੰ ਇਕੱਠੇ ਕਰੀਏ ਅਤੇ ਸਿਰੋਂ ਪੋ ਦੇਣ ਦਾ ਬਹਾਨਾ ਬਣਾ ਕੇ ਬ੍ਰਹਮ ਗਿਆਨੀ ਤੈਨੂੰ ਅਸੀਂ ਇਕੱਠੇ ਕਰ ਦਿੰਦੇ ਹਾਂ। ਕਹਿਣ ਲੱਗੇ ਠੀਕ ਹੈ। ਸਭ ਢੰਡੋਰਾ ਪਿੱਟ ਦਿੱਤਾ ਵੀ ਜਿੰਨੇ ਬ੍ਰਹਮ ਗਿਆਨੀ ਹੈ ਨਾ, ਬਾਦਸ਼ਾਹ ਨੇ ਵਿਸ਼ੇਸ਼ ਤੌਰ 'ਤੇ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਅਤੇ ਕੋਈ ਰਹਿ ਨਾ ਜਾਵੇ, ਸਾਰੇ ਫਲਾਣੀ ਹਵੇਲੀ 'ਚ ਫਲਾਣੀ ਜਗ੍ਹਾ 'ਤੇ ਭਾਈ ਫਲਾਣੇ ਦਿਨ ਪਹੁੰਚ ਜਾਓ। ਬੜੇ ਲੋਕ ਸਾਰੇ ਦੂਜੇ ਤੋਂ ਦੂਜਾ ਅੱਗੇ, ਦੂਜੇ ਤੋਂ ਤੀਜਾ ਅੱਗੇ, ਉਹ ਸਾਰੀ ਹਵੇਲੀ ਭਰ ਗਈ ਬ੍ਰਹਮ ਗਿਆਨੀਆਂ ਦੇ ਨਾਲ। ਉਹ ਮਹਾਤਮਾ ਨੇ ਬਾਦਸ਼ਾਹ ਨੂੰ ਕਹਿ ਕੇ ਉਹ ਦਰਵਾਜ਼ਾ ਜਿਹੜਾ ਸੀ ਨਾ ਡਿਉੜੀ, ਉਹਨੂੰ ਜਿੰਦਰਾ ਲਵਾ ਦਿੱਤਾ ਹੈ। ਬਾਦਸ਼ਾਹ ਸਟੇਜ 'ਤੇ ਖਲੋਤਾ ਵੀ ਬ੍ਰਹਮ ਗਿਆਨੀ ਉਹ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੇਰੇ ਇਲਾਕੇ 'ਚ ਇੰਨੇ ਬ੍ਰਹਮ ਗਿਆਨੀ ਵੱਸਦੇ ਨੇ, ਅੱਜ ਮੈਨੂੰ ਪਤਾ ਲੱਗਾ ਵੀ ਮੇਰਾ ਤਾਂ ਇਲਾਕਾ ਹੀ ਬ੍ਰਹਮ ਗਿਆਨੀਆਂ ਨਾਲ ਭਰਿਆ ਪਿਆ ਹੈ, ਪਰ ਮੈਂ ਤੁਹਾਡੀ ਸੇਵਾ 'ਚ ਬ੍ਰਹਮ ਗਿਆਨੀਓ ਇੱਕ ਬੇਨਤੀ ਕਰਨੀ ਚਾਹੁੰਦਾ। ਮੈਨੂੰ ਇੱਕ ਬੜਾ ਭਾਰੀ ਦੁੱਖ ਹੈ, ਮੇਰੇ ਸਰੀਰ 'ਤੇ ਇੱਕ ਫੋੜਾ, ਕੋਹੜ ਵਰਗਾ ਭੈੜਾ, ਜਿਹਦਾ ਇਲਾਜ ਬੜਾ ਕਰਵਾਇਆ ਪਰ ਆਰਾਮ ਨਹੀਂ ਮਿਲਿਆ। ਮੈਨੂੰ ਇਹਨਾਂ ਮਹਾਂਪੁਰਖਾਂ ਨੇ ਦੱਸਿਆ ਵੀ ਇਹਦਾ ਇਲਾਜ ਇੱਕੋ ਇੱਕ ਹੀ ਹੈ ਵੀ ਕਿਸੇ ਬ੍ਰਹਮ ਗਿਆਨੀ ਨੂੰ ਕੋਹਲੂ 'ਚ ਪੀੜ ਕੇ ਦਾ ਤੇਲ ਕੱਢ ਕੇ ਜ਼ਖਮ 'ਤੇ ਲਾਈਏ ਨਾ, ਅਤੇ ਫਿਰ ਜ਼ਖਮ ਬਚ ਸਕਦਾ ਹੈ। ਅਤੇ ਤੁਸੀਂ ਸਾਰੇ ਬ੍ਰਹਮ ਗਿਆਨੀ ਹੋ, ਕੋਈ ਬ੍ਰਹਮ ਗਿਆਨੀ ਉੱਠੋ ਅਤੇ ਜਿਹੜਾ ਇਹ ਕਿਰਪਾ ਕਰੋ ਅਤੇ ਕੋਹਲੂ 'ਚ ਪਾ ਕੇ ਉਹਨੂੰ ਪੀੜੀਏ ਅਤੇ ਉਹਦਾ ਤੇਲ ਕੱਢ ਕੇ ਮੈਂ ਜ਼ਖਮ 'ਤੇ ਲਾਵਾਂ, ਮੇਰੀ ਜ਼ਿੰਦਗੀ ਸੌਖੀ ਹੋ ਸਕੇ। ਜਦੋਂ ਸੁਣਿਆ ਨਾ ਬ੍ਰਹਮ ਗਿਆਨੀਆਂ ਨੇ ਆਹ ਗੱਲ, ਅਤੇ ਉਹ ਦਰਵਾਜ਼ੇ ਦੀਆਂ ਕੰਧਾਂ ਟੱਪਣ ਨੂੰ ਤਿਆਰ ਹੋਏ। ਕੌਣ ਤੁਹਾਨੂੰ ਕਹਿੰਦਾ ਜੀ ਬ੍ਰਹਮ ਗਿਆਨੀ? ਦੂਜੇ ਨੂੰ ਦੂਜਾ ਕਹਿੰਦਾ ਤੂੰ ਮੈਨੂੰ ਲਿਆ ਪਸਾਇਆ, ਤੈਨੂੰ ਕਿਹਨੇ ਆਖਿਆ ਸੀ ਮੈਂ ਬ੍ਰਹਮ ਗਿਆਨੀ ਹੈ? ਦੂਜਾ ਦੂਜੇ ਨੂੰ ਕਹਿੰਦਾ ਤੈਨੂੰ ਕਿਹਨੇ ਆਖਿਆ ਸੀ ਮੈਂ ਬ੍ਰਹਮ ਗਿਆਨੀ ਹੈ? ਸਭ ਕੰਧਾਂ ਤੋਂ ਛਾਲਾ ਮਾਰ ਕੇ ਭੱਜ ਨਿਕਲੇ, ਇੱਕ ਵੀ ਨਾ ਰਿਹਾ, ਜਿਹੜੇ ਬ੍ਰਹਮ ਗਿਆਨੀ ਖਲੋਤੇ ਨੇ ਇੱਕ ਵੀ ਨਾ ਰਿਹਾ। ਉਹ ਮਹਾਤਮਾ ਕੋਲ ਬੈਠੇ ਹੱਸੀ ਜਾਣ, ਬਾਦਸ਼ਾਹ ਵੇਖ ਕੇ ਬੜਾ ਹੈਰਾਨ ਹੋਇਆ ਵੀ ਤੁਸੀਂ ਤਾਂ ਇਹ ਤਾਂ ਕਹਿੰਦੇ ਸੀ ਬ੍ਰਹਮ ਗਿਆਨੀ, ਇਹ ਤਾਂ ਸਾਰੇ ਹੀ ਭੱਜ ਨਿਕਲੇ ਨੇ। ਉਸ ਨੇ ਆਖਿਆ ਬਾਦਸ਼ਾਹ ਮੈਂ ਇਸੇ ਵਾਸਤੇ ਸਾਰਾ ਉਪਰਾਲਾ ਕੀਤਾ ਸੀ। ਫਿਰ ਮਹਾਤਮਾ ਜੀ ਮੇਰਾ ਸਰੀਰ ਕਿਵੇਂ ਰਾਜੀ ਹੋਵੇ, ਨੌ ਬਰਨੌ ਕਿਵੇਂ ਹੋਵੇ, ਜੇ ਹੁਕਮ ਕਰੋ ਤਾਂ ਤੁਹਾਨੂੰ ਕੋਹਲੂ 'ਚ ਪੀੜ ਕੇ ਤੇਲ ਕੱਢ ਲਈਏ। ਰੱਬ ਦੇ ਪਿਆਰੇ ਸੰਤ ਕਹਿਣਗੇ ਬਾਦਸ਼ਾਹ ਜੇ ਕੋਹਲੂ 'ਚ ਪੀੜਨਾ ਚਾਹੁੰਦੇ ਤਾਂ ਤਾਂ ਵੀ ਤਿਆਰ ਹਾਂ, ਜਦੋਂ ਮਰਜ਼ੀ ਪੀੜ ਸਿੱਟ ਹੈ, ਅਤੇ ਜੇ ਕਹੇ ਤਾਂ ਇਹ ਬਚਨਾਂ ਨਾਲ ਵੀ ਤੇਰਾ ਜ਼ਖਮ ਰਾਜੀ ਕਰ ਦਿਆਂਗੇ। ਤਾਂ ਬਹੁਤ ਹੀ ਵੱਡੀ ਗੱਲ, ਕੋਈ ਨਹੀਂ, ਜ਼ਖਮ ਬਚਨ ਕਰਕੇ ਰਾਜੀ ਕਰ ਦੇਵਾਂਗੇ, ਗੁਰੂ ਨਾਨਕ ਦੀ ਕਿਰਪਾ ਹੋ ਜਾਵੇਗੀ। ਬਚਨ ਕਿਹਾ ਜ਼ਖਮ ਰਾਜੀ ਹੋ ਗਿਆ। ਕਹਿਣਗੇ ਤਾਂ ਭੁਲੇਖਾ ਕੱਢਣ ਵਾਸਤੇ ਸਾਰਾ ਮੈਂ ਯਤਨ ਕੀਤਾ, ਜਿਹਨੂੰ ਪੁੱਛ ਕੇ ਵੇਖੋ ਉਹੀ ਬ੍ਰਹਮ ਗਿਆਨੀ, ਜਿਹਨੂੰ ਪੁੱਛ ਕੇ ਵੇਖੋ ਉਹੀ ਬ੍ਰਹਮ ਗਿਆਨੀ ਨੇ ਲੋਕਾਂ ਨੇ ਤਮਾਸ਼ਾ ਬਣਾਇਆ ਹੋਇਆ ਸੀ, ਅੱਜ ਵੀ ਸੰਸਾਰ 'ਚ ਬਣਿਆ ਹੋਇਆ। ਸੋ ਸਤਿਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛ ਕੇ ਵੇਖ ਲਈਏ, ਮਹਾਰਾਜ ਤੁਸੀਂ ਦੱਸੋ ਵੀ ਬ੍ਰਹਮ ਗਿਆਨੀ ਕੌਣ ਹੁੰਦਾ ਅਤੇ ਕਿਹੋ ਜਿਹਾ ਹੁੰਦਾ ਹੈ, ਤਾਂ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ।
ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ।
ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਜਿਹੜਾ ਨਰ ਮਨੁੱਖ ਦੁੱਖ ਨੂੰ ਦੁੱਖ ਕਰਕੇ ਨਾ ਕਦੇ ਮੰਨੇ, ਜੇ ਦੁੱਖ ਬਣ ਗਿਆ ਤਾਂ ਨਹੀਂ ਫਿਰ ਭੁੱਬਾਂ ਮਾਰ ਮਾਰ ਕੇ ਰੋਈ ਜਾਵੇ ਬ੍ਰਹਮ ਗਿਆਨੀ, ਨਹੀਂ ਜਿਹੜਾ ਨਰ ਮਨੁੱਖ ਦੁੱਖ ਮੈਂ ਦੁੱਖ ਨਹੀਂ ਮੰਨੈ। ਗੁਰੂ ਅਰਜਨ ਸਾਹਿਬ ਨੂੰ ਸਿੱਖ ਨੇ ਆ ਕੇ ਆਖਿਆ ਸੱਚੇ ਪਾਤਸ਼ਾਹ ਕਿਸੇ ਬ੍ਰਹਮ ਗਿਆਨੀ ਗੁਰੂ ਕੇ ਸਿਦਕਵਾਨ ਸਿੱਖ ਦੇ ਦਰਸ਼ਨ ਕਰਵਾਓ। ਸਤਿਗੁਰੂ ਕਹਿਣਗੇ ਗੁਰਮੁਖ ਸਿੱਖਾ, ਜੇ ਦਰਸ਼ਨ ਕਰਨੇ ਚਾਹੁੰਦਾ ਤਾਂ ਭਾਈ ਭਿਖਾਰੀ ਗੁਜਰਾਤ ਵਿੱਚ ਰਹਿੰਦਾ, ਉਹਦੇ ਦਰਸ਼ਨ ਕਰਕੇ ਆਏ। ਸਤਿਗੁਰਾਂ ਦਾ ਭੇਜਿਆ ਹੋਇਆ ਗਿਆ ਭਾਈ ਸਾਹਿਬ ਜੀ, ਪ੍ਰਾਣੀ ਜੀ ਫੂੜੀ ਦਰੀ ਉਹਨੂੰ ਨਗੰਦੇ ਮਾਰੀ ਜਾਣ, ਔਰ ਬੈਠੇ ਹੋਏ ਉੱਠ ਕੇ ਸਤਿਕਾਰ ਕਰਕੇ ਮਿਲ ਕੇ ਅਤੇ ਫਿਰ ਬੈਠ ਕੇ ਆਪਣੇ ਕੰਮ 'ਚ ਲੱਗੇ ਰਹਿ। ਹਨੇਰਾ ਹੁਣ ਤਾਂ ਕੰਮ ਕਰ ਰਹੇ ਨੇ, ਪੁੱਤਰ ਦਾ ਵਿਆਹ ਧਰਿਆ ਹੋਇਆ ਅਤੇ ਸਾਰੇ ਸਮਾਨ ਦੀ ਤਿਆਰੀ ਕੀਤੀ ਜਾ ਰਹੀ ਹੈ। ਸਿੱਖ ਵੇਖ ਕੇ ਬੜਾ ਹੈਰਾਨ ਹੋ ਰਿਹਾ ਵੀ ਸਤਿਗੁਰੂ ਕਹਿੰਦੇ ਸੀ ਬ੍ਰਹਮ ਗਿਆਨੀ ਸਿੱਖ, ਮੈਂ ਕਿਹਾ ਸੀ ਕਿਸੇ ਦੇ ਦਰਸ਼ਨ ਕਰਾਓ, ਐਡੀ ਦੂਰ ਮੈਂ ਗੁਜਰਾਤ ਵਿੱਚ ਆਇਆ, ਪਰ ਇਹ ਤਾਂ ਆਪਦੇ ਕੰਮਾਂ ਕਾਰਾਂ 'ਚ ਲੱਗਾ ਹੋਇਆ ਹੈ। ਚਲੋ ਵੇਖ ਲੈਂਦੇ ਕਿੰਨੇ ਕੁ ਜੋਗਾ ਹੈ। ਜਦੋਂ ਕੰਮ ਤੋਂ ਵਿਹਲੇ ਹੋਏ, ਭਾਈ ਸਾਹਿਬ ਵਿਖਾਉਣ ਵਾਸਤੇ ਸਮਾਨ ਤੁਰ ਪਏ ਵੀ ਆਹ ਪੁੱਤਰ ਦੇ ਵਿਆਹ 'ਤੇ ਆਹ ਕੱਪੜੇ ਬਣਾਏ ਨੇ, ਆਹ ਸਾਰਾ ਸਾਜੋ ਸਮਾਨ ਬਣਾਏ, ਗਹਿਣੇ ਬਣ ਰਹੇ ਨੇ, ਮਠਿਆਈਆਂ ਨਿਕਲ ਰਹੀਆਂ ਨੇ, ਦੂਜੇ ਬੰਨੇ ਇੱਕ ਫੱਟਾ ਜਿਹਾ ਪਿਆ, ਕਾਹਦੇ ਲਈ ਪਿਆ? ਕਹਿੰਦੇ ਵੀ ਕਿਸੇ ਕੰਮ ਆਵੇਗਾ ਤੈਨੂੰ ਦੱਸਾਂਗੇ। ਨਾਲ ਹੀ ਖੱਫਣ ਦਾ ਕੱਪੜਾ ਵੀ ਕੋਲ ਰੱਖਿਆ ਹੋਇਆ ਹੈ। ਵੇਖ ਕੇ ਹੈਰਾਨ ਜਿਹਾ ਹੋ ਗਿਆ ਸਿੱਖ, ਪਰ ਵੇਖ ਲਈਏ ਕੀ ਕਰਦੇ ਨੇ। ਰਾਤ ਨੂੰ ਬਰਾਜੇ ਸੋਹਣਾ ਪਲੰਘ ਨਿਵਾਸ ਵਾਸਤੇ ਦਿੱਤਾ, ਗੁਰੂ ਦਾ ਭੇਜਿਆ ਸਿੱਖਾ ਤੂੰ ਆਇਆ ਹੈ। ਪੁੱਤਰ ਦੇ ਵਿਆਹ ਦੀ ਤਿਆਰੀ ਹੋ ਰਹੀ ਸੀ, ਤਿਆਰੀ ਕਰਕੇ ਬਰਾਤ ਲੈ ਕੇ, ਗੁਰਸਿੱਖਾਂ ਦੀ ਬਰਾਤ ਹੈ। ਅਸੀਂ ਤਾਂ ਹੁਣ ਸਾਰੇ ਸ਼ਰਾਬੀ ਕੁਆਬੀ ਪੱਗਾਂ ਹੱਥਾਂ 'ਚ ਪੜੀਆਂ ਹੁੰਦੀਆਂ ਨੇ, ਅਤੇ ਅਗਲੇ ਘਰ ਕਹਿਣ ਡੇ ਹੁਣ ਹਮ ਘਰ ਸਾਜਣੇ ਆਏ, ਹਮ ਘਰ ਸਾਜਣੇ ਆਏ, ਕਿੱਡੇ ਲੋਹੜੇ ਆਏ ਸਾਜਣਾ ਨੂੰ। ਇਹੋ ਜਿਹੀ ਸਾਡੀ ਹਾਲਤ ਹੈ, ਹੈ ਸਾਰੇ ਸ਼ਰਾਬੀ ਕੁਆਬੀ ਅਤੇ ਹਮ ਘਰ ਸਾਜਣੇ ਆਏ। ਢੋਲਕੀ ਚਿਮਟੇ ਨਾਲ ਕੀਰਤਨ ਕਰਦੀ ਗੁਰਸਿੱਖਾਂ ਦੀ ਬਰਾਤ ਹੈ। ਲੜਕੀ ਵਾਲਿਆਂ ਨੇ ਘਰ ਪਹੁੰਚੀ, ਸਵਾਗਤ ਹੋਇਆ, ਵਿਆਹ ਹੋਇਆ, ਵਿਆਹ ਕਰਕੇ ਪੁੱਤਰ ਵਾਪਸ ਲੈਣ ਦਾ ਢੋਲਕੀ ਚਿਮਟੇ ਨਾਲ ਕੀਰਤਨ ਕਰਦਿਆਂ ਹੋਇਆ। ਘਰ ਜਦੋਂ ਵਾਪਸ ਮੁੜ ਕੇ ਆਏ, ਅੱਧੀ ਰਾਤ ਹੈ ਅਤੇ ਪੁੱਤਰ ਸੁੱਤਾ ਹੋਇਆ, ਚੋਰ ਚੋਰੀ ਕਰਕੇ ਭੱਜ ਰਹੇ ਸੀ ਅਤੇ ਮਗਰ ਵਾਰ ਲੱਗੀ ਹੋਈ, ਖੜਕਾ ਹੋਇਆ, ਰੌਲਾ ਪਿਆ। ਨੌਜਵਾਨ ਪੁੱਤਰ ਨੇ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਨਿਕਲ ਕੇ ਵੇਖਿਆ ਵੀ ਕਾਹਦਾ ਰੌਲਾ ਪੈ ਰਿਹਾ। ਵਾਰ ਨੇ ਗੋਲੀ ਚਲਾਈ ਅਤੇ ਭਾਈ ਸਾਹਿਬ ਦੇ ਬੱਚੇ ਦੇ ਮੱਥੇ 'ਚ ਜਾ ਲੱਗੇ। ਪੁੱਤਰ ਚੜ੍ਹਾਈ ਕਰ ਗਿਆ, ਪੁੱਤਰ ਦੀ ਲਾਸ਼ ਨੂੰ ਮੰਜੇ 'ਤੇ ਪਾਇਆ, ਆਖਿਆ ਲਿਆਓ ਮੇਰੇ ਸਾਜ। ਸਾਰੀ ਰਾਤ ਮਰੇ ਪੁੱਤਰ ਦੇ ਕੋਲ ਉਸੇ ਆਨੰਦ ਵਿੱਚ ਕੀਰਤਨ ਕਰ ਰਿਹਾ ਜਿਹੜੇ ਆਨੰਦ ਵਿੱਚ ਸਵੇਰੇ ਪੁੱਤਰ ਨੂੰ ਵਿਆਹੁਣ ਵਾਸਤੇ ਜਾ ਰਿਹਾ ਸੀ। ਜੇ ਪੁੱਤਰ ਦਾ ਵਿਆਹ ਹੈ ਤਾਂ ਫਿਰ ਵੀ ਪਰਮੇਸ਼ਰ ਦੇ ਭੈ ਵਿੱਚ, ਰਜਾ ਵਿੱਚ, ਜੇ ਪੁੱਤਰ ਮਰ ਗਿਆ ਨਾ ਤਾਂ ਫਿਰ ਵੀ ਉਸੇ ਆਨੰਦ ਵਿੱਚ ਕੀਰਤਨ ਕਰਦਿਆਂ ਉਹਦਾ ਸੰਸਕਾਰ ਕਰਨ ਵਾਸਤੇ ਗਿਆ। ਜਿਹੜਾ ਵੇਖਣ ਗਿਆ ਸੀ ਨਾ ਸਿੱਖ, ਹੈਰਾਨ ਹੋ ਗਿਆ ਵੀ ਠੀਕ ਹੀ ਸਤਿਗੁਰੂ ਕਹਿੰਦੇ ਸੀ, ਇਹਦਾ ਨਾਮ ਬ੍ਰਹਮ ਗਿਆਨੀ ਹੈ ਭਾਈ ਭਿਖਾਰੀ ਜੀ ਵਰਗੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਜੇ ਦੁੱਖ ਬਣਿਆ ਤਾਂ ਫਿਰ ਵੀ ਪਰਮੇਸ਼ਰ ਦਾ ਧੰਨਵਾਦ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇੱਕ ਰਜਾ ਸਦਾ ਵਾਸਤੇ ਰਹਿਣਾ, ਦੁੱਖ ਨੂੰ ਦੁੱਖ ਕਰਕੇ ਨਹੀਂ ਗੁਰੂ ਕੇ ਪਿਆਰੇ ਮੰਨਦੇ।
ਸੁਖ ਸਨੇਹੋ ਅਰ ਭੈ ਨਹੀਂ ਜਾਕੇ,
ਤੇ ਫਿਰ ਸੁਖ ਸਨੇਹੋ, ਜੇ ਸੁਖ ਮਿਲਿਆ ਤੇ ਫਿਰ ਦਾਤੇ ਦਾ ਧੰਨਵਾਦ ਕਰਦੇ ਰਹਿੰਦੇ ਹਨ, ਦਾਤਾ ਇਹ ਤੇਰੀ ਕਿਰਪਾ ਹੈ। ਸੁਖ ਦੇ ਨਾਲ ਸਾਹ ਵਿਸ਼ੇਸ਼ ਤੌਰ ਤੇ ਨਿਉ ਪਿਆਰ ਨਹੀਂ ਕਦੇ ਲਾਉਂਦੇ ਵੀ ਹੁਣ ਸਾਰੇ ਤਾਂ ਸੁਖ ਮਿਲੇ ਹੋਏ ਨੇ, ਰਜਾਈ ਨਿੱਘੀ, ਹੀਟਰ ਕੋਲ ਲੱਗਾ ਹੋਇਆ, ਕੀ ਲੈਣ ਜਾਣਾ ਗੁਰਦੁਆਰੇ, ਠੰਡੀ ਤਪੜੀ 'ਤੇ ਜਾ ਕੇ ਬੈਠਣਾ ਪਵੇਗਾ, ਪਤਾ ਨਹੀਂ ਘੰਟਾ ਡੂਢ ਲੱਗ ਜਾਏ ਕਿ ਦੋ ਲੱਗ ਜਾਣ, ਠੰਡ 'ਚ ਤੁਰੇ ਫਿਰਾਂਗੇ ਠੁਰ ਠੁਰ ਕਰਦੇ। ਇੱਥੇ ਮਾੜਾ ਰੱਬ ਨੇ ਸਾਰੀਆਂ ਸਹੂਲਤਾਂ ਦਿੱਤੀਆਂ, ਵੱਡਾ ਸਾਰਾ ਟੀ ਵੀ ਲੱਗਾ, ਫਿਲਮ ਵੇਖਦੇ ਹਾਂ, ਮੌਜ ਕਰਦੇ ਹਾਂ, ਗੁਰਦੁਆਰੇ ਕੀ ਲੈਣ ਜਾਣਾ ਹੈ। ਜੇ ਸੁੱਖ ਦਿੱਤਾ ਤਾਂ ਫਿਰ ਸੁੱਖ ਨਾਲ ਕੋਈ ਵਿਸ਼ੇਸ਼ ਪ੍ਰੇਮ ਨਹੀਂ, ਨਹੀਂ ਮਾਲਕ ਦਾ ਧੰਨਵਾਦ ਹੈ, ਉਹਦਾ ਸ਼ੁਕਰਾਨਾ ਕਰਦੇ ਨੇ। ਸੁੱਖ ਦੇ ਨਾਲ ਸਨੇਹ ਪ੍ਰੇਮ ਨਹੀਂ ਕਰਦੇ ਅਤੇ ਆਰ ਭੈ ਨਹੀਂ ਜਾ ਕੇ, ਅਤੇ ਮਨ 'ਚ ਕਿਸੇ ਪ੍ਰਕਾਰ ਦਾ ਕੋਈ ਭੈ ਕੋਈ ਡਰ ਨਹੀਂ ਰੱਖਦੇ। ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਆਪਾਂ ਭੋਗ ਦੇ ਪੜ੍ਹਦੇ ਹੀ ਹੈ, ब्रह्म ज्ञानी हुंदा ही ओह है जेड़ा पह काहू कौ देत नह नहे पह मान ते आन कहो नानक सुन रे मना ज्ञानी ताहे बखान। ओ ज्ञानवान पुरश है जेड़ा ना पह देवे ते ना पह लवे। सो हजूर सच्चे पातशाह कहिंदे ने अर पह नहीं जाकै अते अर ना वैरी का भी हुंदा दुश्मन का कोई पह ही नहीं कोई दुश्मन ही है नहीं ना को बैरी नहीं बेगाना सगल संग हम कौ बने आई। धन गुरु अर्जन साहब के बचन आप पढ़ते हैं ना ना को मेरा दुश्मन रहया ना हम किसके बैराई ब्रह्म पसार पसारियो पीतर सतगुर ते सोजी पाई सब को मीत हम आपन कीना हम सब ना के साजन दूर पर आयो मन का बिरहा ता मेल कियो मेरे राजन बिसर गई सब तात पराई जब ते साध संगत मोहे पाई। सो गुरु के प्यारे किसे रा पह ही नहीं किसी प्रति को वैर भाव ही नहीं कोई ईरखा नहीं। सो जे पै पै परलोक पै जन्म वेदना जात अनरखिया अर गुप्त पै अक्स मात्र पै सात ये सत प्रकार का जीवन पै बनिया रहिंदा ब्रह्म ज्ञानी पै तो मुक्त हो जाता है।
कंचन माटी माने
ते फिर कंचन सोने नू मिट्टी करके मनदा मिट्टी सोने नाल कोई मोह ही नहीं बाजा वाले ता ही कंगन वगा के नदी विच सुट दिते सर्ब लोह दे कड़े मैनू चंगे लगदे ने कंचन सोने नू भी मिट्टी करके मनदे ने मिट्टी करके कोई मोह ही नहीं। रंका बंका भगत भगतनी जी तुरे आउंदे सी ते भगत जी अगे अगे ते भगतनी मगर मगर तुरी आउंदी है किसे दा ना हार सोने दा डिग्गा पिया वेख्या सोने दा हार ते इस्त्री दा सोने नाल मोह कोई ज्यादा हुंदा है। भगत जी दे मन च ख्याल आया भी भगतनी किते डोल ना जावे सोना वेख के उन्हां ने छेती छेती नाल मिट्टी भगतनी दे आउण तों पहलो पहलो ही ना टोआ पुट के पैर नाल ख्याल कीता भी मिट्टी उत्ते पा देआं हार विच सिट के टोए च तो मिट्टी पा के नप देवां अजी वह मिट्टी पुट्ट नहीं दे सी ते उहने च इहनूं भगतनी कोल आ गई। भगत जी नूं पुछदी है भी की मिट्टी ते मिट्टी पाई जाने हो की करी जाने हो। भगत जी हैरान हो गया मैं तां अजे भी सोना समझिया पर मेरे नालों मेरी भगतनी अगे लंघ गई है मिट्टी ते मिट्टी कहिंदे क्यों पाई जाने हो सोना भी तां मिट्टी है। कंचन माटी मन कंचन सोने नूं भी मिट्टी करके मनदे ने ब्रह्म ज्ञानी रब दे प्यारे कोई मोह ही नहीं। मैं एक दिन बेनती की पारस की वट्टी दे गया परमेश्वर ते भगत रविदास जी किन्नी गरीबी की हालत आखे जिथे मर्जी टंग जाओ मेरे किस काम है। सतंग दिनों बाद फिर आए रविदास तेनू पारस की वट्टी दे गए से कहते महाराज जिथे रखी उत ला लो मेरे तो किस काम ही नहीं मैंने तुहानू उदन भी आख्या से ते नहीं ते पारस की वट्टी भाव जिन्ना मर्जी सोना मना भी बना के महल माड़िया उसार लेंदे पर मोह ही कोई नहीं। कंचन माटी मन कंचन सोने नूं भी मिट्टी करके मनदे ने। सतगुरु के गुरु ग्रंथ साहब के पवित्र अमृतमई बचन है जिन्हां दी श्रद्धा खालसा जी परमेश्वर दे नाल जुड़ गई है ना रमे हुए परमेश्वर की पाव भगती च श्रद्धा बन गई है उन्हां गुरु के प्यारियां नूं दूजी वस्तु कोई चंगी नहीं लगते। जे उन्हां दे रहण वास्ते कोई सोने दीआं महल माड़ियां बना के भी दे देवे ना धरती सोने की कर देवे पिया सोने की धरती ते गुरु के प्यारियो निवास करो वह कहिंदे ने असीं इस गल तो की लैणा ते मिट्टी है असी की करना है। आपां कई बार बचन सतगुरु का सुनिया होवेगा जिन सरदा राम नाम लगे तिन दूजे चेतना लाया राम जे धरती सब कंचन कर दीजै बिन नावै अवर न पाया राम। नाम तो बगैर भावें धरती भी सोने की करके दे दिओ उन्होंने चंगा ही नहीं लगता। कंचन माटी मन है कंचन सोने नूं भी मिट्टी करके मनदे ने ब्रह्म ज्ञानी रब दे प्यारे विश्राम दे के हजूर फरमाउंदे हन
नह निंदिया नह उस्तत जागै
ना रब दा प्यारा ब्रह्म ज्ञानी किसे निंदिया भी नहीं करदा किसे नूं बोल कबोल नहीं करदा निंदिया नहीं करदा चुगली नहीं करदा क्योंकि सतगुरु दा हुक्म है गुरु के प्यारे गुरसिखां वास्ते चौथे पातशाह ने ताड़ना करदे बचन कहे ने निंदा भली किसै की नाही मनमुख मुग्ध करन मोह काले तिना निंदका नरके कोर पवन मूह काला ते नरकां च पैना पैंदा है। इस करके करे भुल के भी सिंह सिंह दी निंदिया कदे भी ना करे, गुरु का हुक्म कदे भी नहीं, गुरु का सिंह ना किसी सिंह की निंदा करे, ना फब रही है। सो अपनी आप नूं नीवा जाने कि मैं ही सब तो नीवा हाँ। सो सतगुरु कहिंदे रब दे प्यारे ना किसी निंदा ही करते हैं। भगत कबीर साहब का जस बड़ा फैल गया कांशी च, ते ब्राह्मण जिहड़े सी ना उच्ची जाति दे बड़े औखे सौखे जे होए भी ये की बन गया है, सानू पुछदा कोई नहीं, ये जुलाया जाति दा नीवी जात दा ते किन्ना माण सत्कार है, उन्हां नूं थोड़ा जिहा उहदा मन टिकाने लई आउण वास्ते कौत करा चलिया। शहर दे कवेसवा बीबी कहण लगे, बीबी भैणा आ मेरे नाल बाजार वे दी लंघे, ढट्ठी जी पग कर ली ते बोतल विच रंगदार पानी पा लिया, ढट्ठी जी शराबियां वाली पग है। कुछ तुरे जा रहे ना, हाथ च बोतल फड़ के बीबी के मोढ़े से हाथ रख के तुरे जान, लोगों ने खिलखिली मचाई भी आ कबीर कबीर हुंदी फिरदी सी, आ शराब की बोतल फड़ी फिरदा, पग टटी है, वेसवा के मोढ़े से हाथ रख के तुरया जाता है। सारे लोगों भंडी प्रचार शुरू करता पंडित लोगों ने, जब बड़ी निंदा होने लगी कह लगे, निंदो निंदो मोको लोग निंदो, निंदा जन कहो खरी प्यारी, निंदा बाप निंदा महतारी, निंदा होए तो बैकुंठ जाइए, मुक्त पदार्थ मनै बसाइए, हृदय शुद्ध जो निंदा होए, हमरे कपड़े निंदक धोए। तो सेवका ने आख्या, महाराज निंदा वाले ने बड़ा सत्कार देने हो। कहन लगे, ना भाई, परमेश्वर का टल फैसला है, जन कबीर को निंदा सार, निंदक डूबा हम उतरे पार, मंझ धा च गोते खाने पैंदे हन। सो गुरु के प्यारे नए निंदिया ना किसी निंदिया करते हैं, तो नए उस्त जाके तो ना किसी का झोली चुक बन के एवं खुशामद करी जाने, ऐवें लोगों ने झोली चुक बने रहना, यह भी नहीं गुरु के प्यारे नजायज ना अनहोनी उस्त, तो ना कद निंदिया ही करते हैं,
लोभ मोह अभिमाना,
ते ना उन्होंने खालसा जी लोभ ते ना मोह, ना तो लोभ करते ने पदार्थां दा, गुरु के प्यारे नूं कोई लोभ नहीं। इन्ना संतोख, एक तो संतोख हुंदा ना, संतोख वह हुंदा यथा लाभ तथा संतुष्ट रहना, जो परमेश्वर ने दिता उहदी रजा विच रहना, संतोखी होए रहना। एक हुंदा संतोख दे अंदर संतोख, संतोख दे अंदर संतोख रखना, जो मिलिया ना संतोखी मनुख नूं उह वी वंड के छकना, भी आ गुरु के प्यारे परमेश्वर ने बख्शिया, तुसीं वी छको ते मैं वी छकां। संतोख दे अंदर संतोख। ते भगत जी फरीद साहब जी कहिंदे ने, फरीदा सबरी अंदर साबरी, तन ए वै जालेन, हुण नजीक खुदाए दे भेत ना किसै देन। संतोख दे अंदर सबर, नाम संतोख दा, सबर दे अंदर सबर, संतोख दे अंदर सबर। फरीदा सबरी अंदर साबरी, तन ए वै जालेन, हुण नजीक खुदाए दे भेत ना किसै देन। रब दे नेड़े होके भी करे आपा अपनी गुरु के प्यारे जनाउणे, लोभ नेड़े नहीं आउंदा ना किसी नाल मोह बिना वजह तो, ना मोह करते ने लोभ मोह अभिमाना, ते अभिमान अभी हिरदे च मान चुकी फिरना, पे मम्मी तो कुछ हान है, मम्मी तो बड़ा सियाण है ना, हम बड़ कब कुलीन, हम पंडित हम योगी सन्यासी, ज्ञानी गुणी सूर हम दाते, यह बुद्ध कब है ना नासे। अपने आप को बड़ा सियाणा समझना, अभिमान चुकी फिरना। सतगुरु कहिंदे ब्रह्म ज्ञानी नहीं यह करता, इन्हां वस्तुआं तो मुक्त हो जांदा है।
हरख सोग ते रह न्यारो,
ओ गुरु के ब्रह्म ज्ञानी सिख दी होर की निशानी है, हरख सोग ते रह न्यारो, आए पदार्थ तो खुशी नहीं, गए पदार्थ दा सोग ही नहीं। जब खुशी हुंदी फिर बहुते ढोल ढमके खड़काउंदे ने, ते जे माड़ी जी गमी पै जाए फिर चुप भी नहीं करदे रोंदे। ओ ब्रह्म ज्ञानी रब दे प्यारे हरख सोग तो मुक्त रहिंदे ने, ते उन्हां नूं आवत हरख ना जावत दुखा रंग ठाकुर ऐ लागे। ओ आए पदार्थ तो खुशी कोई नहीं, गए पदार्थ तो सोग ही कोई नहीं, हरख सोग दोहां तो ही मुक्त होए ने गुरु के प्यारे। तैसा स्वर्ण तैसी उस माटी, तैसा अमृत तैसी बिख खाटी, तैसा मान तैसा अभिमान मान, ऐसे ओ ब्रह्म ज्ञानी गुरु के प्यारे तत्वे ते हन। हरख सोग ते रह नियारो, आए पदार्थ खुशी नहीं करते, गए पदार्थ सोग नहीं करते, परमेश्वर का धन्यवाद करते, न्यारे होए रहिंदे हन, इको जी वासा विच सदा वास्ते रहिंदे हन।
नाहे मान अपमाना,
ते ना उन्होंने मन विच ए ही है भी मैं जिथे जावां ना लोग उथे जिंदाबाद दे नारे लाउण, फुल्लां दे सेहरे फड़ के खलोते होण, मेरे गल च पा पा के उच्चियां बाहवां कर करके नारे लगण, ते जे किते अपमाना नरादरी हो जावे ते फिर सुंगड़ जाना, पीए कि मेरे ना बनिया। ब्रह्म ज्ञानी इहो जिहा नहीं, ਨਾ ਹੀ ਮਾਨ ਅਪਮਾਨਾ ਨਹੀਂ ਉਹਨਾਂ ਨੂੰ ਪ੍ਰਭਤਾ ਦੀ ਇੱਛਾ ਵੀ ਮੇਰੀ ਵਡਿਆਈ ਹੋਵੇ ਤੇ ਜੇ ਕੋਈ ਅਪਮਾਨ ਨਰਾਦਰੀ ਕਰ ਦੇਵੇ ਨਾ ਤੇ ਫਿਰ ਉਹ ਸੁੰਗੜਦੇ ਨਹੀਂ ਇੱਕ ਰਸ ਰਹਿੰਦੇ ਨੇ ਕਹਿੰਦੇ ਪ੍ਰੇਮੀਆਂ ਤੇਰਾ ਵੀ ਭਲਾ ਹੋਵੇ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੀ ਇਹੋ ਜਿਹਾ ਹੈ ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਕਈ ਸਿਆਣੇ ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਬੁਰਾ ਕਰਨ ਵਾਲਿਆਂ ਨੂੰ ਤਾਂ ਹਰ ਬੰਦਾ ਬੁਰਾ ਕਰਦਾ ਹੈ ਪਰ ਬੁਰਾ ਕਰਨ ਵਾਲਿਆਂ ਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਜਿਹਨਾਂ ਪੱਥਰ ਮਾਰੇ ਉਹਨਾਂ ਨੂੰ ਵੀ ਤਾਰਿਆ ਜਿਹਨਾਂ ਨੇ ਬੁਰਾ ਭਲਾ ਆਖਿਆ ਉਹਨਾਂ ਨੂੰ ਵੀ ਗੱਲ ਦੇ ਨਾਲ ਲਾਇਆ ਐਸੇ ਸਤਿਗੁਰੂ ਗਰੀਬ ਨਿਵਾਜ ਐਸਾ ਗੁਰੂ ਨਾਨਕ ਦਾ ਘਰ ਹੈ ਔਰ ਨਹੀਂ ਮਾਣ ਸਤਿਕਾਰ ਦੀ ਕੋਈ ਇੱਛਾ ਅਤੇ ਜੇ ਕੋਈ ਨਰਾਦਰੀ ਕਰੇ ਤਾਂ ਫਿਰ ਇਹੋ ਹੀ ਨਹੀਂ ਸ਼ਰਾਬ 'ਤੇ ਤੁਲ ਜਾਣਾ ਗਾਂਹ ਨਹੀਂ ਅਸੀਂ ਆਉਣਾ ਸਾਡੀ ਨਰਾਦਰੀ ਹੋਈ ਹੈ ਇਹੋ ਨਹੀਂ ਰੱਬ ਦੇ ਪਿਆਰੇ ਕਰਦੇ ਸੋ ਉਹਨਾਂ ਦਾ ਵੀ ਭਲਾ ਕਰਦੇ ਨੇ ਇਹੋ ਜਿਹਾ ਸੁਭਾਅ ਉਹਨਾਂ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰਿਆਂ ਦਾ
ਆਸਾ ਮਨਸਾ ਸਗਲ ਤਿਆਗ
ਆਸਾ ਖਾਲਸਾ ਜੀ ਹੁੰਦੀ ਹੈ ਦੀਰਘ ਲੰਮੇ ਸਮੇਂ ਦੀ ਆਸ ਲਾ ਛੱਡਣੀ ਆਹ ਕਰਾਂਗੇ ਆਉਣ ਵਾਲੇ ਸਮੇਂ 'ਚ ਇਹਨੂੰ ਕਹੀਦਾ ਆਸ ਅਤੇ ਮਨਸਾ ਹੁੰਦੀ ਹੈ ਬੁੱਧੀ ਦੇ ਛਿਣ ਛਿਣ ਕਾਲ 'ਚ ਸੰਕਲਪ ਫੁਰਦੇ ਰਹਿਣੇ ਐਂ ਕਰਨ ਵਾਲਾ ਉਹ ਕਰਨ ਵਾਲਾ ਰੋਜ਼ ਕਈ ਤਰ੍ਹਾਂ ਦੇ ਖਿਆਲ ਜਿਹੜੀ ਥੋੜ੍ਹੇ ਸਮੇਂ ਦੀ ਹੋਵੇ ਨਾ ਉਹਨੂੰ ਮਨਸਾ ਹੁੰਦੀ ਹੈ ਅਤੇ ਜਿਹੜੀ ਲੰਮੇ ਸਮੇਂ ਦੀ ਹੋਵੇ ਨਾ ਦੀਰਘ ਸਮੇਂ ਦੀ ਉਹਨੂੰ ਆਸ ਕਹੀਦਾ ਹੈ ਆਸਾ ਮਨਸਾ ਸਗਲ ਤਿਆਗ ਹੈ ਉਹਨਾਂ ਨੇ ਆਸਾ ਜਿਹੜੀ ਲੰਮੇ ਸਮੇਂ ਦੀ ਅਤੇ ਮਨਸਾ ਬੁੱਧੀ ਦੇ ਫੁਰਨੇ ਸੰਕਲਪ ਵਿਕਲਪ ਜਿਹੜੇ ਨੇ ਸਭ ਤਿਆਗ ਦਿੱਤੇ ਗੁਰੂ ਕੇ ਪੈਰ ਨੇ ਕਾਬੂ ਪਾ ਲਿਆ
ਜਗਤੇ ਰਹਿ ਨਿਰਾਸਾ
ਜਗਤ ਵਿੱਚ ਰਹਿੰਦੇ ਹੋਏ ਫਿਰ ਕੋਈ ਆਸ ਲਾ ਕੇ ਨਹੀਂ ਜਿਉਂਦੇ ਵੀ ਇੰਨੇ ਵਰੇ ਜਿਉਵਾਂਗੇ ਆਹ ਕਰਾਂਗੇ ਓਂ ਕਰਾਂਗੇ ਨਹੀਂ ਗੁਰੂ ਕੇ ਪਿਆਰੇ ਜਗਤ ਵਿੱਚ ਰਹਿੰਦੇ ਹੋਏ ਨਿਰਾਸੇ ਹੋ ਕੇ ਰਹਿੰਦੇ ਨਿਰਾਸੇ ਹੋ ਕੇ ਜ਼ਿੰਦਗੀ ਦਾ ਕੀ ਭਰੋਸਾ ਕਦੋਂ ਪਰਮੇਸ਼ਰ ਨੇ ਸੱਦ ਲੈਣਾ ਭਾਈ ਉਹਦੀ ਇਮਾਨਤ ਹਾਂ ਪਰਮੇਸ਼ਰ ਦੇ ਪਿਆਰੇ ਕਦੇ ਆਸ ਨਹੀਂ ਰੱਖਦੇ ਉਹ ਕਹਿੰਦੇ ਹਾਂ ਕਦੇ ਛਿਣਕਾਲ ਦਾ ਹੀ ਨਹੀਂ ਪਤਾ ਦੂਜਾ ਸਾਹ ਆਉਣਾ ਕਿ ਨਹੀਂ ਆਉਣਾ ਉਹ ਕਦੇ ਆਸਾਂ ਨਹੀਂ ਵੱਡੀਆਂ ਭਾਰੀ ਬੰਨ੍ਹ ਕੇ ਰੱਖਦੇ ਵੀ ਆਹ ਕਰਨਾ ਜੀ ਅਗਲੇ ਸਾਲ ਉਹ ਕਰਾਂਗੇ ਤੀਜੇ ਸਾਲ ਨੂੰ ਆਹ ਕਰਾਂਗੇ ਨਹੀਂ ਉਹ ਜਗਤੇ ਰਹੇ ਨਿਰਾਸਾ ਹੈ ਜਗਤ ਵਿੱਚ ਰਹਿੰਦੇ ਨਿਰਾਸੇ ਹੋ ਕੇ ਰਹਿੰਦੇ ਨੇ ਆਸਨਾ ਤੋਂ ਜਿਹੜੀ ਇਸੇ ਤਰ੍ਹਾਂ ਆਸਾ ਹੈ ਉਹ ਤੋਂ ਨਿਰਾਸੇ ਹੋ ਕੇ ਰਹਿੰਦੇ ਨੇ ਗੁਰੂ ਕੇ ਪਿਆਰੇ
ਕਾਮ ਕ੍ਰੋਧ ਜਿਹ ਪਰਸੈ ਨਾਹਨ
ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਪਿਆਰੇ ਉਹ ਬ੍ਰਹਮ ਗਿਆਨੀ ਇਹੋ ਜਿਹਾ ਹੁੰਦਾ ਜਿਹਨੂੰ ਕਾਮ ਕ੍ਰੋਧ ਜਿਹ ਪਰਸੈ ਨਾਹਨ ਜਿਹਨੂੰ ਨਾ ਕਾਮ ਦਾ ਫੁਰਨਣ ਕ੍ਰੋਧ ਜਿਹਨਾਂ ਨੂੰ ਕਦੇ ਪਰਸਦਾ ਹੀ ਛੋਂਦਾ ਹੀ ਨਹੀਂ ਕਾਮ ਕ੍ਰੋਧ ਜੇ ਪਰਸੈ ਨਾਹਨ ਨਹੀਂ ਕਦੇ ਪਰਸਦਾ ਕਾਮ ਦਾ ਫੁਰਨਾ ਸਤਿਗੁਰੂ ਨਿਸ਼ਹਿਰੇ ਗਏ ਨਿਸ਼ਹਿਰੇ ਗੁਰੂ ਨਾਨਕ ਸਾਹਿਬ ਕੋਠੜੀ 'ਚ ਇੱਕ ਬੈਠਾ ਹੋਇਆ ਅੰਦਰ ਬ੍ਰਹਮ ਗਿਆਨੀ ਇਹੋ ਜਿਹਾ ਏ ਸੋ ਉਸ ਸਮੇਂ ਹਜ਼ੂਰ ਉੱਥੇ ਗਏ ਵੀ ਕਾਹਦਾ ਮੇਲਾ ਗੇਲਾ ਜਾਂ ਬੜੇ ਲੋਕ ਇਕੱਠੇ ਨੇ ਅਸੀਂ ਵੀ ਵੇਖ ਲਈਏ ਕਹਿੰਦੇ ਜੀ ਸਾਡੇ ਪੀਰ ਜੀ ਨੂੰ ਨਾ ਸ਼ੌ ਦੀ ਪ੍ਰਾਪਤੀ ਹੋ ਰਹੀ ਹੈ ਸ਼ੌ ਦੀ ਸ਼ੌ ਸੁਹਾਗਣ ਸ਼ੌ ਦੀ ਪ੍ਰਾਪਤੀ ਹੋ ਰਹੀ ਹੈ ਸਤਿਗੁਰੂ ਕਹਿਣਗੇ ਪੀਰ ਦੇ ਦਰਸ਼ਨ ਕਰਵਾ ਦਿਓ ਕਹਿੰਦੇ ਨਾ ਜੀ ਨਾ ਅੱਜ ਤਾਂ ਸ਼ੌ ਦੀ ਪ੍ਰਾਪਤੀ ਹੋ ਰਹੀ ਅੱਜ ਨਹੀਂ ਦਰਸ਼ਨ ਹੋ ਸਕਦੇ ਸਤਿਗੁਰੂ ਕਹਿਣਗੇ ਚੱਲ ਭਾਈ ਮਰਦਾਨੇ ਆਪਾਂ ਇਹ ਗੱਲ ਚੁੱਕੀ ਲੈਣਾ ਚੱਲ ਚੱਲੀਏ ਗੁਰਦੇਵ ਨੇ ਜਦੋਂ ਪਿੱਠ ਕਰ ਲਈ ਨਾ ਸਤਿਗੁਰੂ ਚੱਲ ਪਏ ਉੱਥੋਂ ਦੋਵਾਂ ਧੜਿਆਂ 'ਚ ਲੜਾਈ ਹੋਈ ਲੜਦਿਆਂ ਲੜਦਿਆਂ ਬੂਹੇ ਨੂੰ ਮਾਰਿਆ ਧੱਕਾ ਜਦੋਂ ਵੇਖਿਆ ਪਰ ਇਸਤਰੀਆਂ ਨੇ ਗਮਨ ਕਰ ਰਿਹਾ ਸੀ ਸ਼ਰਮਸਾਰ ਹੋ ਗਿਆ ਕਹਿਣਗੇ ਆਹ ਸ਼ੌ ਦੀ ਪ੍ਰਾਪਤੀ ਹੋ ਰਹੀ ਹੈ ਬੜੀ ਲੱਜਿਆ ਸਹਿਤ ਹੋਇਆ ਸ਼ਰਮ ਸਹਿਤ ਹੋਣਾ ਪਿਆ ਸੋ ਉਹ ਮੇਲਾ ਗੇਲਾ ਜਿਹਾ ਬੰਦ ਹੋ ਗਿਆ ਇੱਕ ਬਿਰਧ ਮਾਤਾ ਦੀ ਬੇਨਤੀ ਪ੍ਰਵਾਨ ਕਰਦੇ ਘਟਾਂ ਘਟਾਂ ਦੇ ਜਾਣਨ ਵਾਲੇ ਗੁਰਦੇਵ ਸਤਿਗੁਰੂ ਜੀ ਕੋਈ ਸਾਲਾਂ ਬਾਅਦ ਜਦੋਂ ਨਸ਼ਹਿਰੇ ਫੇਰ ਗਏ ਨਾ ਉਸ ਮਾਈ ਦੇ ਘਰ ਬੈਠੇ ਇੱਕ ਉੱਥੇ ਪਿੰਗਲਾ ਰਹਿੰਦਾ ਸੀ ਪਿੰਗਲਾ ਉਹ ਪਿੰਗਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਰਿੜ ਦਰਿੜ ਦਾ ਸਤਿਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਇਆ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ ਤੁਸੀਂ ਕਲਯੁਗ ਜੀਵਾਂ ਨੂੰ ਤਾਰਨ ਹਾਰੇ ਹੋ ਸਤਿਗੁਰੂ ਜੀ ਮੇਰਾ ਪਿੰਗਲਾਪਨ ਦੂਰ ਹੋ ਜਾਵੇ ਸਤਿਗੁਰੂ ਰਹਿਮਤ ਦੇ ਘਰ ਵਿੱਚ ਆਏ ਕਹਿਣ ਕੇ ਚੰਗਾ ਪਿੰਗਲਿਆ ਪਰਮੇਸ਼ਰ ਤੇਰੇ 'ਤੇ ਕਿਰਪਾ ਕਰੇ ਭਾਈ ਉੱਠ ਖੜਾ ਹੋ ਉਹ ਪਿੰਗਲਾ ਨੌਂ ਬਰਨੌਂ ਹੋ ਗਿਆ ਸਤਿਗੁਰੂ ਕਹਿਣਗੇ ਹੁਣ ਇੱਕ ਸ਼ਰਤ ਸਾਡਾ ਬਚਨ ਯਾਦ ਰੱਖੀ ਜੇ ਕੋਈ ਤੈਨੂੰ ਪੁੱਛੇ ਨਾ ਵੀ ਕਿੰਨੇ ਠੀਕ ਕੀਤਾ ਤੂੰ ਆਖੀ ਮੈਨੂੰ ਸ਼ੌ ਸੁਹਾਗਣ ਨੇ ਠੀਕ ਕੀਤਾ ਇਹ ਵਿਚਾਰਾ ਜਾਣਦਾ ਨਹੀਂ ਸੀ ਕਹਿਣ ਕੇ ਸਤਿ ਬਚਨ ਜੀ ਉਹ ਜਿਹੜਾ ਪੁੱਛੇ ਨਾ ਵੀ ਪਿੰਗਲਿਆ ਤੂੰ ਕਿਵੇਂ ਠੀਕ ਹੋਏ ਹੋ ਕਹਿੰਦੇ ਮੈਨੂੰ ਸ਼ੌ ਸੁਹਾਗਣ ਨੇ ਠੀਕ ਕੀਤਾ ਉਹ ਦੂਜਾ ਪੁੱਛ ਤੀਜਾ ਪੁੱਛ ਬੜੀ ਚਰਚਾ ਚੱਲ ਪਈ ਇੱਕ ਦਿਨ ਰਸਤੇ ਜਾਂਦਿਆਂ ਸ਼ੌ ਸੁਹਾਗਣ ਅੱਗੋਂ ਮਿਲ ਪਿਆ ਉਹਨੇ ਆਖਿਆ ਪਿੰਗਲਿਆ ਤੈਨੂੰ ਕਿੰਨੇ ਰਾਜ਼ੀ ਕਰ ਦਿੱਤਾ ਕਹਿੰਦੇ ਸ਼ੌ ਸੁਹਾਗਣ ਨੇ ਕੀਤਾ ਜੀ ਉਹਨੇ ਆਖਿਆ ਖਬਰਦਾਰ ਮੇਰੇ 'ਚ ਇਹਦੀ ਕਰਤੂਤ ਕਿੱਥੋਂ ਸ਼ੌ ਸੁਹਾਗਣ ਤਾਂ ਮੈਨੂੰ ਹੀ ਕਹਿੰਦੇ ਨੇ ਮੇਰੀ ਬੜੀ ਬੇਪਤੀ ਹੋਈ ਸੱਚ ਦੱਸ ਤੈਨੂੰ ਠੀਕ ਕਿਹਨੇ ਕੀਤਾ ਉਹਨੇ ਆਖਿਆ ਤੂੰ ਸ਼ੌ ਸੁਹਾਗਣ ਕਹਿੰਦੇ ਹਾਂ ਕਹਿੰਦੇ ਫਿਰ ਚੱਲ ਮੈਂ ਤੈਨੂੰ ਵਿਖਾਵਾਂ ਜਿਹਨੇ ਮੈਨੂੰ ਠੀਕ ਕੀਤਾ ਜਦ ਉਸ ਬਿਰਧ ਮਾਈ ਦੇ ਘਰੇ ਸਤਿਗੁਰੂ ਅਜੇ ਠਹਿਰੇ ਹੋਏ ਸੀ ਉਹ ਲੈ ਕੇ ਆ ਗਿਆ ਪਿੰਗਲਿਆਂ ਨਾਲ ਉਹ ਸ਼ੌ ਸੁਹਾਗਣ ਗੱਲ 'ਚ ਪੱਲੂ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਦਾਤਾ ਪਖੰਡ ਕਰਦਾ ਸਾਂ, ਗੁੰਮਰਾਹ ਕਰਦਾ ਸਾਂ ਭੋਲੀ ਪਾਲੀ ਲੁਕਾਈ ਨੂੰ, ਉਹ ਮੇਰਾ ਪਾਜ ਉੱਗੜ ਗਿਆ ਦਾਤਾ ਜਦੋਂ ਤੁਸੀਂ ਪਿੱਠ ਕਰਕੇ ਤੁਰ ਪਏ। ਪਰ ਹੁਣ ਮੇਰੇ 'ਤੇ ਕਿਰਪਾ ਕਰੋ, ਮੈਂ ਭੁੱਲਾ ਹੀ ਰਿਹਾ, ਮੇਰੀਆਂ ਭੁੱਲਾਂ ਨੂੰ ਮੁਆਫ਼ ਕਰ ਦਿਓ ਅਤੇ ਮੇਰੇ 'ਤੇ ਰਹਿਮਤ ਕਰ ਦਿਓ। ਸਤਿਗੁਰੂ ਗਰੀਬ ਨਿਵਾਜ ਨੇ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਸ਼ਬਦ ਹਜ਼ਾਰੇ ਦਾ ਬਚਨ ਹੈ ਜਿਹੜਾ ਰੋਜ਼ ਆਪਾਂ ਪੜ੍ਹਦੇ ਹਾਂ ਕਈ ਵਾਰ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ। ਇਹ ਸ਼ਬਦ ਹਜ਼ੂਰ ਨੇ ਫਰਮਾ ਕੇ ਉਹਨੂੰ ਨਿਹਾਲ ਕੀਤਾ ਸੌ ਸੁਹਾਗਣ ਨੂੰ। ਸਤਿਗੁਰੂ ਕਹਿੰਦੇ ਉਹੋ ਜਿਹੇ ਸੌ ਸੁਹਾਗਣ, ਗੱਲੀ ਹੋ ਸੁਹਾਗਣ ਭੈਣੇ ਕੰਤ ਨਾ ਕਬਹੋਂ ਮੈਂ ਮਿਲਿਆ। ਵਾਹਿਗੁਰੂ ਦੀ ਕਦੇ ਪ੍ਰਾਪਤੀ ਨਹੀਂ ਹੋਈ, ਗੱਲਾਂ ਬਾਤਾਂ ਨਾਲ ਕਿਸੇ ਨੂੰ ਕਦੇ ਵਾਰ ਹੀ ਨਹੀਂ ਆਉਣ ਦਿੰਦੇ। ਸੋ ਗੁਰੂ ਕੇ ਪਿਆਰੇ ਜਿਹੜੇ ਨੇ, ਕਾਮ ਕ੍ਰੋਧ ਜੇ ਪਰਸੈ ਨਾਹਨ, ਨਹੀਂ ਕਰੇ ਕਾਮ ਦਾ ਫੁਰਨਾ, ਨਹੀਂ ਕਰੇ ਕ੍ਰੋਧ ਦੀ ਅੱਗ, ਕਰੇ ਪਰਸਣ ਹੀ ਨਹੀਂ ਦਿੰਦੇ, ਨੇੜੇ ਹੀ ਨਹੀਂ ਕਰੇ ਆਉਣ ਦਿੰਦੇ।
ਇਹ ਘਟ ਬ੍ਰਹਮ ਨਿਵਾਸਾ,
ਹਜ਼ੂਰ ਕਹਿੰਦੇ ਜਿੰਨੀਆਂ ਅਵਸਥਾ ਦੱਸੀਆਂ ਨੇ ਨਾ ਸਾਰੇ ਸ਼ਬਦ ਦੇ ਅੰਦਰ, ਜਿਹੜਾ ਬ੍ਰਹਮ ਗਿਆਨੀ ਹੈ ਨਾ, ਇਹ ਘਟ ਬ੍ਰਹਮ ਨਿਵਾਸਾ, ਜਿਹੜਾ ਇਹਨਾਂ ਅਵਸਥਾ ਨੂੰ ਪ੍ਰਾਪਤ ਹੋ ਗਿਆ ਨਾ, ਇਹ ਤਿਸ ਦੇ ਘਟ ਹਿਰਦੇ ਅੰਤਾ ਕਰਨ ਵਿੱਚ, ਸਮਝ ਲਓ ਬ੍ਰਹਮ ਦਾ ਨਿਵਾਸ, ਅਤੇ ਉਹੀ ਬ੍ਰਹਮ ਗਿਆਨੀ ਹੈ, ਉਹੀ ਬ੍ਰਹਮ ਦੇ ਨਿਵਾਸ ਵਾਲਾ ਬ੍ਰਹਮ ਗਿਆਨੀ ਹੈ, ਜਿਸ 'ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੈ। ਬੇਨਤੀ ਕੀਤੀ ਸਤਿਗੁਰੂ, ਇਹ ਕਿਰਪਾ ਹਰੇਕ 'ਤੇ ਹੋ ਜਾਂਦੀ ਹੈ, ਤਾਂ ਹਜ਼ੂਰ ਕਿਰਪਾ ਕਰਕੇ ਅੰਤਲੀ ਤੋਂ ਕੁਝ ਫਰਮਾਉਂਦੇ ਹਨ।
ਗੁਰ ਕਿਰਪਾ ਜਿਹ ਨਾਰ ਕਉ ਕੀਨੀ,
ਹੇ ਭਾਈ ਗੁਰੂ ਸਤਿਗੁਰੂ ਪਰਮੇਸ਼ਰ ਨਿਰੰਕਾਰ, ਜਿਸ ਮਨੁੱਖ ਦੇ ਉੱਪਰ ਕਿਰਪਾ ਕਰ ਦੇਵੇ ਨਾ, ਜਿਸ 'ਤੇ ਰਹਿਮਤ ਕਰ ਦੇਵੇ, ਤੇਰੀ ਬਖਸ਼ ਨਿਰਾਲੇ, ਤੇਰੀ ਨਿਰਾਲੀ ਬਖਸ਼ਿਸ਼ ਦਾਤਾ, ਜਿਸ ਦੇ ਉੱਪਰ ਮੇਰਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰ ਦੇਵੇ, ਨਿਹਾਲ ਕਰ ਦੇਵੇ, ਜਿਸ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ, ਪ੍ਰਸੰਨਤਾ ਹੋਵੇ।
ਇਹ ਜੁਗਤ ਪਛਾਣੀ,
ਇਹ ਉਹ ਹੀ ਮਨੁੱਖ, ਇਹ ਜੁਗਤ ਪਛਾਣੀ, ਉਸ ਨੇ ਇਹ ਜੁਗਤ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪਛਾਣ ਲੈਣਾ ਕੀਤੀ, ਜਿਸ 'ਤੇ ਵਾਹਿਗੁਰੂ ਦੀ ਕਿਰਪਾ ਹੋਏ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਗੁਰੂ ਨੇ ਜਿਸ ਮਨੁੱਖ ਦੇ ਉੱਪਰ ਕਿਰਪਾ ਕੀਤੇ, ਇਹ ਇਹ ਜੁਗਤ ਪਛਾਣੇ, ਉਹਨੇ ਵਾਹਿਗੁਰੂ ਦੀ ਪ੍ਰਾਪਤੀ ਦੀ ਜਿਹੜੀ ਜੁਗਤੀ ਹੈ ਨਾ, ਉਹਨੇ ਪਛਾਣ ਲੈਣਾ ਕੀਤੀ, ਅਤੇ ਫਿਰ ਅਵਸਥਾ ਕੀ ਬਣੀ, ਪ੍ਰਾਪਤੀ ਕੀ ਹੋਈ, ਤਾਂ ਹਜ਼ੂਰ ਫਰਮਾਉਂਦੇ ਹਨ,
ਨਾਨਕ ਲੀਨ ਭਇਓ ਗੋਬਿੰਦ ਸਿਓ।
ਸਤਿਗੁਰੂ ਕਹਿੰਦੇ ਨੇ ਗੋ ਪ੍ਰਥਮੀ ਦਾ ਬਿੰਦ ਪ੍ਰਕਾਸ਼ ਸਰੂਪ, ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ, ਗੋ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ, ਵਾਹਿਗੁਰੂ ਪਰਮੇਸ਼ਰ ਹੈ, ਜਿਹੜਾ ਗੋਬਿੰਦ ਪ੍ਰਥਵੀ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ। ਨਾਨਕ ਲੀਨ ਭਇਓ ਗੋਬਿੰਦ ਸਿਓ, ਉਹ ਗੋਬਿੰਦ ਪਰਮੇਸ਼ਰ ਦੇ ਸਿਓ ਸਾਥ ਹੀ ਇਉਂ ਲੀਨ ਹੋ ਜਾਂਦੇ ਨੇ ਪਰਮੇਸ਼ਰ 'ਚ, ਇਉਂ ਬ੍ਰਹਮ ਗਿਆਨੀ ਮਿਲ ਜਾਂਦੇ ਹਨ ਗੁਰੂ ਕੇ ਪਿਆਰੇ।
ਜਿਉਂ ਪਾਣੀ ਸੰਗ ਪਾਣੀ,
ਹਜ਼ੂਰ ਕਹਿੰਦੇ ਜਿਉਂ ਪਾਣੀ ਸੰਗ, ਜਿਵੇਂ ਪਾਣੀ ਦੇ ਸੰਗ ਨਾਲ ਮਿਲ ਕੇ ਦੂਸਰਾ ਪਾਣੀ ਪਾਣੀ ਦਾ ਰੂਪ ਹੀ ਹੋ ਜਾਂਦਾ ਹੈ। ਗਲਾਸ ਪਾਣੀ ਦਾ ਵੱਖਰਾ ਹੋਵੇ, ਗੜਵੀ ਪਾਣੀ ਦੀ ਵੱਖਰੀ ਹੋਵੇ, ਉਹਨੂੰ ਸਮੁੰਦਰ ਦੇ ਪਾਣੀ 'ਚ ਡੋਲ੍ਹ ਕੇ ਦੁਬਾਰਾ ਭਰਨਾ ਚਾਹੀਏ ਅਤੇ ਪਾ ਲਵਾਂਗੇ, ਕਦੇ ਵਾਸਤੇ ਨਹੀਂ, ਪਾਣੀ 'ਚ ਪਾਣੀ ਉਹ ਮਿਕਸ ਹੋ ਜਾਂਦਾ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਉਂ ਹੀ ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਪਰਮੇਸ਼ਰ 'ਚ ਭੇਦ ਹੋ ਜਾਂਦੇ ਨੇ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰਿੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਰੱਬ ਦੇ ਪਿਆਰੇ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦੇ ਨੇ, ਕਦੇ ਵੱਖਰੇ ਰਹਿ ਹੀ ਨਹੀਂ ਜਾਂਦੇ, ਐਸੀ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ, ਐਸੇ ਬ੍ਰਹਮ ਗਿਆਨੀ ਤਤਵੇ 'ਤੇ ਪਰਮੇਸ਼ਰ ਦੇ ਪਿਆਰੇ, ਇਹਦਾ ਨਾਮ ਬ੍ਰਹਮ ਗਿਆਨੀ ਹੈ। ਇੰਨੇ ਗੁਣ ਹੋਣ ਅਤੇ ਫਿਰ ਜਾ ਕੇ ਬ੍ਰਹਮ ਗਿਆਨੀ ਬਣਦਾ ਹੈ, ਅਤੇ ਬਣਦਾ ਕਿਹੋ ਜਿਹਾ, ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ, ਫਿਰ ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦਾ ਗੁਰੂ ਕਾ ਪਿਆਰਾ, ਕੋ ਫਰਕ ਨਹੀਂ ਰਹਿ ਜਾਂਦਾ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣ ਉਹ ਮਾਨਸ ਦੇਹਾ। ਸੋ ਖਾਲਸਾ ਜੀ, ਪਿਛਲੇ ਦਿਨਾਂ ਤੋਂ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਸੁੰਦਰ ਦੀਵਾਨ ਸਜੇ। ਸੋ ਗੁਰੂ ਕੀ ਕਿਰਪਾ ਹੋਈ, ਸਤਿਗੁਰੂ ਨੇ ਰਹਿਮਤ ਬਖਸ਼ਿਸ਼ ਕੀਤੀ, ਆਪਾਂ ਸਤਿਗੁਰੂ ਜੀ ਦੇ ਪਵਿੱਤਰ ਗੁਣ ਗਾਏ ਨੇ ਰਲ ਮਿਲ ਕੇ, ਕੀਰਤਨੀ ਜਥੇ ਨੇ ਕੀਰਤਨ ਦੁਆਰਾ ਹਾਜ਼ਰੀਆਂ ਭਰੀਆਂ ਨੇ, ਹੋਰ ਵੀ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਢਾਡੀ ਸਿੰਘ, ਕਵੀਸ਼ਰ ਸਿੰਘ ਗੁਰੂ ਕਾ ਜਾ ਸੁਣਾ ਕੇ ਨਿਹਾਲ ਕਰਦੇ ਰਹੇ ਨੇ। ਸੋ ਸਤਿਗੁਰੂ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ, ਕੋਟਾਨ ਕੋਟ ਧੰਨਵਾਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਚੋ ਜੀ ਪ੍ਰੀਤਮ ਸਤਿਗੁਰੂ ਪਿਤਾ ਜੀ ਦਾ, ਅਤੇ ਗੁਰਸਿੱਖ ਸੰਗਤਾਂ ਜਿਹੜੀਆਂ ਭਾਈ ਭਾਵੇਂ ਠੰਡ ਦੇ ਦਿਨ ਨੇ, ਫਿਰ ਵੀ ਤੁਸੀਂ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹੋ, ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਇਹ ਹਾਜ਼ਰੀਆਂ ਦਾਤਾ ਦਰ 'ਤੇ ਪ੍ਰਵਾਨ ਕਰ ਲਵੇ। ਦਰੋਂ ਘਰੋਂ ਗੁਰਸਿੱਖੀ ਸਿਦਕ ਨਾਮਦਾਨ ਦੀ ਦਾਤ ਸਤਿਗੁਰੂ ਪਰਿਵਾਰਾਂ 'ਚ ਬਖਸ਼ਣ, ਅਤੇ ਸਭ ਤੋਂ ਵੱਡੀ ਦਾਤ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ ਸਭ ਸੰਗਤਾਂ 'ਚ ਆਪਸੀ ਮਿਲ ਵਰਤਨ ਪਿਆਰ ਤਿਵਾਗ ਅਤੇ ਸਤਿਗੁਰੂ ਪਿਆਰ ਦੀ ਸਾਂਝ ਬਣਾਈ ਰੱਖਣ, ਇਹ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸਤਿਕਾਰਯੋਗ ਪ੍ਰਧਾਨ ਸਾਹਿਬ, ਸੈਕਟਰੀ ਸਾਹਿਬ, ਸਾਰੇ ਗੁਰਮੁਖ ਪਿਆਰੇ, ਇੱਕ ਦੂਜੇ ਇੱਕ ਚੜ੍ਹਾਉਂਦੀ ਆ, ਕੌਣ ਜਾਣੇ ਮੇਰਾ ਨਾਉ ਜੀਓ, ਸਭ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਗੁਰੂ ਕੇ ਪਿਆਰੇ ਸਵਾਰੇ ਪ੍ਰਬੰਧਕ ਵੀਰੋ ਗੁਰੂ ਕੀ ਸੰਗਤ ਜੀ, ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਦੇ ਵਜ਼ੀਰ ਗੁਰੂ ਕੇ ਗ੍ਰੰਥੀ ਸਾਹਿਬਾਨ ਔਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬੜੇ ਲੰਮੇ ਸਮੇਂ ਤੋਂ ਸਤਿਗੁਰੂ ਦੇ ਦਰ ਦੀ ਸੇਵਾ ਨਿਭਾ ਰਹੇ ਨੇ, ਸਤਿਗੁਰੂ ਉਹਨਾਂ ਤੋਂ ਇਸੇ ਤਰ੍ਹਾਂ ਸੇਵਾ 'ਚ ਲਾਈ ਰੱਖਣ, ਤੰਦਰੁਸਤੀ ਬਖਸ਼ਣ, ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ। ਔਰ ਨਗਰਾਂ ਦੀਆਂ ਸੰਗਤਾਂ ਭਾਵੇਂ ਕਹਿਰਾਂ ਦੀ ਸਰਦੀ ਹੈ, ਫਿਰ ਵੀ ਥਾਵਾਂ ਥਾਵਾਂ ਤੋਂ ਸੰਗਤਾਂ ਪਹੁੰਚਦੇ ਰਹੇ ਹੋ, ਤੁਹਾਡਾ ਸਾਰਿਆਂ ਦਾ ਭਾਈ ਦਿਲੋਂ ਧੰਨਵਾਦ। ਗੁਰੂ ਕਿਰਪਾ ਕਰੇ ਪਿਆਰ ਦੀਆਂ ਤੰਦਾਂ, ਇਹ ਪਿਆਰ ਦੀਆਂ ਸਾਂਝਾਂ ਹੋਰ ਮਜ਼ਬੂਤ ਹੋਣ, ਰਲ ਮਿਲ ਕੇ ਗੁਰੂ ਕੇ ਗੁਣ ਗਾ ਸਕੀਏ। ਪੰਥ ਦੋਖੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਤੋਂ ਸੁਚੇਤ ਹੋ ਕੇ, ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਸਤਿਗੁਰੂ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰੈ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ, ਨਾ ਕਿਸੇ ਤੋਂ ਮੰਤਰ ਲੈਣਾ ਅਤੇ ਨਾ ਕਿਸੇ ਨੂੰ ਦੇਣਾ। ਬੜੇ ਬੜੇ ਕੁਝ ਯਤਨ ਹੋ ਰਹੇ ਨੇ, ਬੜੇ ਬੜੇ ਯਤਨ ਹੋ ਰਹੇ ਨੇ, ਸੋ ਬੜੇ ਦੁੱਖ ਨਾਲ ਕਈ ਵਾਰ ਕਹਿਣਾ ਪੈਂਦਾ। ਸੋ ਸਾਡੇ ਇੱਥੇ ਕਾਦੀਆਂ ਨਗਰ ਵਿਖੇ ਤੁਹਾਡੇ ਮੁਸਲਮਾਨ ਭਾਈਚਾਰਾ, ਸਤਿਕਾਰ ਹੈ ਸਾਡੇ ਮਨ 'ਚ ਉਹਨਾਂ ਦੇ ਪ੍ਰਤੀ ਵੀ, ਪਰ ਕਈ ਵਾਰ ਬੜਾ ਹੈਰਾਨ ਹੋ ਜਾਈਦਾ ਜਦੋਂ ਬਾਹਰੋਂ ਸਿੰਘਾਂ ਦੇ ਫੋਨ ਆਉਂਦੇ ਨੇ, ਉਹਨਾਂ ਨੇ ਇੱਕ ਆਪਣੀ ਵੈਬਸਾਈਟ 'ਚ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨ, ਉਹ ਸਾਡੇ ਮੁਸਲਮਾਨ ਸੀ ਤਾਂ ਕਿ ਮੱਕੇ ਗਏ, ਉਹ ਮੁਸਲਮਾਨਾਂ ਨੂੰ ਚੰਗਾ ਚਾਹੁੰਦੇ ਸੀ, ਦੂਜਿਆਂ ਨੂੰ ਮਾੜਾ ਚਾਹੁੰਦੇ ਸੀ, ਉਹਨਾਂ ਨੇ ਇਹੋ ਜਿਹੇ ਯਤਨ ਵੀ ਕੀਤੇ ਨੇ, ਪਰ ਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਸਾਹਿਬ ਤਾਂ ਜਾ ਹਰ ਪੀਰ ਜਗਤ ਗੁਰ ਬਾਬਾ, ਸਭ ਮਨੁੱਖਤਾ ਦੇ ਸਾਂਝੇ ਸਤਿਗੁਰੂ ਨੇ, ਗਰੀਬ ਨਿਵਾਜ ਨੇ ਸਭ ਮਨੁੱਖਤਾ ਨੂੰ ਗੱਲ ਦੇ ਨਾਲ ਲਾਇਆ ਹੈ। ਗੁਰੂ ਰਹਿਮਤ ਕਰੇ, ਸਤਿਗੁਰੂ ਦਾ ਜੋ ਸੰਦੇਸ਼ ਹੈ ਖਾਲਸਾ ਜੀ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਗੁਰੂ ਕਾ ਸਿੱਖ ਹੋਵੇ, ਗੁਰੂ ਕੀ ਸਿੱਖਣੀ ਹੋਵੇ, ਪੁੱਤਰ ਹੋਵੇ, ਧੀ ਹੋਵੇ, ਮਾਂ ਹੋਵੇ, ਬਾਪ ਹੋਵੇ, ਭੈਣ ਹੋਵੇ, ਭਰਾ ਹੋਵੇ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ, ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ ਅਤੇ ਰੰਗਾਉਣਾ, ਇਹ ਗੁਰੂ ਕੇ ਸਿੱਖ ਵਾਸਤੇ ਸੋਭਾਦਾਇਕ ਨਹੀਂ, ਤਿਆਰ ਪ੍ਰਤਿਆਰ ਜ਼ਿੰਦਗੀ 'ਚ ਰਹਿਣਾ। ਜਿਨ੍ਹਾਂ ਨੇ ਨਹੀਂ ਅੰਮ੍ਰਿਤ ਛਕਿਆ, ਭਾਈ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹੋ, ਗੁਰੂ ਕੀ ਸਿੱਖੀ ਕਮਾਓ, ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੋ, ਭੁੱਲ ਕੇ ਵੀ ਕਰੇ ਦੰਭੀਆਂ ਪਖੰਡੀਆਂ ਦੇ ਡੇਰਿਆਂ 'ਤੇ ਧੱਕੇ ਤੋੜੇ ਖਾਣ ਦੀ ਕੋਈ ਜ਼ਰੂਰਤ ਨਹੀਂ, ਭੁੱਲ ਕੇ ਵੀ ਕਿਸੇ ਕਬਰ 'ਤੇ ਮੱਥੇ ਟੇਕਣ ਦੀ ਕੋਈ ਜ਼ਰੂਰਤ ਨਹੀਂ। ਅਸੀਂ ਗੁਰੂ ਕੇ ਸਿੱਖ ਹਾਂ, ਸਾਡਾ ਦ੍ਰਿੜ ਵਿਸ਼ਵਾਸ ਧੰਨ ਚੋਜੀ ਪ੍ਰੀਤਮ, ਧੰਨ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਦੇ ਚਰਨਾਂ ਦੇ ਸਦਾ ਵਾਸਤੇ ਬਣਿਆ ਰਹੇ, ਇਹ ਸਤਿਗੁਰੂ ਸਾਡੇ 'ਤੇ ਰਹਿਮਤ ਬਖਸ਼ਿਸ਼ ਕਰਨ, ਸਤਿਗੁਰੂ ਚੜ੍ਹਦੀ ਕਲਾ ਦਾ ਜੀਵਨ ਪ੍ਰਦਾਨ ਕਰਨ। ਭੁੱਲਾਂ ਚੁੱਕਾਂ ਨੂੰ ਕਦੇ ਨਾ ਚਿਤਾਰਿਓ, ਜਦੋਂ ਸਤਿਗੁਰੂ ਨੇ ਫਿਰ ਕਰੇ ਸਮਾਂ ਬਣਿਆ, ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਕਰਵਾਏ ਜ਼ਰੂਰ ਹੋਣਗੇ, ਜ਼ਰੂਰ ਸੇਵਾ ਦਾ ਮੌਕਾ ਦਿੰਦੇ ਰਹਿਣਾ, ਰਲ ਮਿਲ ਕੇ ਗੁਰੂ ਕੇ ਗੁਣ ਗਾਉਂਦੇ ਰਹੀਏ। ਸਤਿਗੁਰੂ ਸਾਨੂੰ ਆਪਸ ਵਿੱਚ ਪਿਆਰ ਦੀ ਸਾਰਿਆਂ ਨੂੰ ਸਾਂਝ ਬਖਸ਼ਣ, ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।